ਗੁਰਪਰ ਸਾਦੀ ਵੇਖ ਤੂੰ ਹਰ ਮੰਦਰ ਤੇਰੇ ਨਾਲੇ
ਗੁਰਪਰ ਸਾਦੀ ਵੇਖ ਤੂੰ ਹਰ
ਪਿਛਲੀ ਸ਼ਬਦ ਚੌਂਕੀ 'ਚ ਚੱਲਦਾ ਰੱਖਿਆ ਸੀ। ਇਹਦਾ ਪੰਨਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 1346 1346 ਔਰ ਪ੍ਰਭਾਤੀ ਮਹੱਲਾ ਤੀਜਾ। ਵਿਭਾਸ ਹੈ, ਇਹ ਚਾਲ ਹੈ ਇਸ ਸ਼ਬਦ ਦੀ ਜਿਹਦੇ 'ਚ ਗਾਉਣਾ ਹੈ ਅਸੀਂ, ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਸੇ ਵਿਭਾਸ 'ਚ ਹੀ ਗਾਉਣ ਦੀ। ਔਰ ਇਹ ਸ਼ਬਦ ਤਾਂ ਲਿਆ ਹੈ ਕਿ ਅਸੀਂ ਸਾਰਾ ਜ਼ੋਰ ਬਾਹਰਲੇ ਹਰਿਮੰਦਰ 'ਤੇ ਨਾਲ ਲਾ ਦਿੰਦੇ ਵੀ ਸਾਡਾ ਹਰਿਮੰਦਰ ਬਾਹਰ ਹੈ, ਜਿਹੜਾ ਸਿੱਖਾਂ 'ਚ ਬੜਾ ਆਲਾ ਸਾਡਾ ਸੈਂਟਰ ਆ ਉਹ ਹਰਿਮੰਦਰ ਸਾਹਿਬ, ਸਾਰੀ ਸੰਗਤਾਂ ਇਕੱਠੀਆਂ ਹੁੰਦੀਆਂ ਹੈ। ਲੇਕਿਨ ਆਹ ਸ਼ਬਦ ਉਦੋਂ ਦਾ ਹੈ ਜਦੋਂ ਗੁਰੂ ਅਮਰਦਾਸ ਸਾਹਿਬ ਗੋਂਦਵਾਲ ਰਹਿੰਦੇ ਸੀ, ਔਰ ਉਸ ਵੇਲੇ ਜੰਗਲ ਸੀ, ਇਸ ਥਾਂ ਦਾ ਨਾਮੋ ਨਿਸ਼ਾਨ ਨਹੀਂ ਸੀ। ਹੁਣ ਬਹੁਤ ਸੰਗਤਾਂ ਇਕੱਠੀਆਂ ਹੋਈਆਂ, ਗੁਰੂ ਵੀ ਇਹਦੇ ਇੱਥੇ ਆ ਕੇ ਰਹੇ, ਔਰ ਬੜੀ ਐਡੀ ਪਿਆਰੀ ਜਗ੍ਹਾ ਸਿੱਖਾਂ ਦੀ ਸਾਰੀ ਦੁਨੀਆ 'ਚ ਸ੍ਰੀ ਅੰਮ੍ਰਿਤਸਰ ਸਾਹਿਬ, ਔਰ ਵਿੱਚ ਸੁੰਦਰ ਹਰਿਮੰਦਰ ਬਣੇ ਆ। ਪਰ ਬਾਣੀ ਸਾਨੂੰ ਹਰ ਵੇਲੇ ਹੀ ਅੰਦਰਲੇ ਬੰਨੇ ਮੋੜਦੀ ਹੈ ਵੀ ਤੇਰਾ ਜਿਹੜਾ ਜਿਸਮ ਹੈ ਇਹੋ ਹੀ ਮੰਦਰ ਆ, ਉਹਦਾ ਮਨ ਮੰਦਰ। ਗੁਰੂ ਬਾਬਾ ਪਹਿਲਾ ਬਾਬਾ ਨਾਨਕ ਉਹ ਆਪਣਾ ਸ਼ਬਦ ਦੇ ਰਿਹਾ ਰੋਜ਼ ਹਜ਼ਾਰਿਆਂ ਦੇ ਪਾਠ 'ਚ, ਤੁਸੀਂ ਸ਼ਬਦ ਕਰਦੇ ਹੋ ਮਨ ਮੰਦਰ ਤਨ ਵੇਸ ਕਲੰਦਰ ਘਾਟ ਹੀ ਤੀਰਥੇ ਨਾਵਾਂ। ਬਾਬਾ ਨਾਨਕ ਕਹਿੰਦਾ ਮੈਂ ਬਾਹਰ ਮੰਦਰ ਨਹੀਂ ਮੰਨਦਾ, ਕਿਉਂਕਿ ਇਹ ਰੈਲੇਟਿਵ ਗਿਆਨ ਹੈ, ਬਾਹਰ ਹਿੰਦੂਆਂ ਦੇ ਇੰਨੇ ਮੰਦਰ ਔਰ ਸਾਰੇ ਸੀ। ਮਹਾਰਾਜ ਕਹਿੰਦਾ ਮੇਰਾ ਮਨ 'ਚ ਹੀ ਮੰਦਰ ਹੈ, ਮਨ ਮੰਦਰ, ਔਰ ਮੈਂ ਜਿਹੜਾ ਜਿਸਮਾਨੀ ਹਿਊਮਨ ਬੋਡੀ ਮੈਨੂੰ ਮਿਲੀ ਹੈ ਇਹੋ ਮੇਰਾ ਵੇਸ ਹੈ, ਮੇਰੀ ਅੰਦਰ ਆਤਮਾ ਔਰ ਸਾਰਾ ਕੁਝ ਜੋ ਅੰਦਰ ਹੈ ਉੱਤੇ ਜੋ ਜਿਸਮ ਹੈ ਇਹੋ ਹੀ ਇਨਸਾਨੀਅਤ ਦਾ ਸਭ ਤੋਂ ਵੱਡਾ ਵੇਸ ਹੈ। ਜਾਨਵਰ ਦਾ ਵੇਸ ਹੋਰ ਹੁੰਦਾ ਉੱਤੋਂ ਜਿਸਮ, ਸਾਡਾ ਇਨਸਾਨ ਦਾ ਜਿਸਮ ਹੀ ਵੇਸ। ਮਹਾਰਾਜ ਨੇ ਬਾਬੇ ਨਾਨਕ ਕਿਹਾ ਵੀ ਜਿਹੜਾ ਮੇਰਾ ਵੇਸ ਹੈ, ਉਸ ਵੇਲੇ ਮੁਸਲਮਾਨਾਂ 'ਚ ਮਸਤ ਕਲੰਦਰ ਮਸਤ ਕਲੰਦਰ ਇਹ ਬੜਾ ਚੱਲੇ, ਅਸੀਂ ਬਾਹਰਲੇ ਫਕੀਰ ਬਾਹਰਲਾ ਹੀ ਬਾਣਾ ਪਾ ਕੇ ਅਸੀਂ ਬੜੀ ਮਸਤੀ 'ਚ ਹੈ। ਮਹਾਰਾਜ ਕਹਿੰਦੇ ਤੁਸੀਂ ਕਲੰਦਰ ਕਾਹਦੇ ਹੋ, ਤੁਸੀਂ ਮਨ ਮੰਦਰ ਤਨ ਜਿਹੜਾ ਤੁਹਾਡਾ ਇਟ ਸੈਲਫ ਹੀ ਬਾਹਰਲਾ ਵੇਸ ਹੈ, ਅਤੇ ਇਸ ਕਰਕੇ ਤੀਰਥ ਬਾਹਰ ਨਹੀਂ ਹੈ। ਬਾਬਾ ਨਾਨਕ ਕਹਿੰਦਾ ਮੈਂ ਘੱਟ ਹੀ ਤੀਰਥ ਇਹ ਨਹਾਵਾਂ, ਮੈਂ ਘੱਟ ਆਪਣੀ ਬੋਡੀ ਦੇ ਅੰਦਰ ਹੀ ਨਹਾ ਲੈਂਦਾ ਹੈ। ਰੋਜ਼ ਜਪਜੀ ਸਾਹਿਬ ਦੀ ਤੁਕ ਅਸੀਂ ਇਸ ਵਿਸ਼ੇ 'ਚ ਪਿੱਛੇ ਲੈ ਚੁੱਕੇ ਹਾਂ ਵੀ ਅੰਤਰਗਤ ਤੀਰਥ ਮਲ ਨਹਾਵੋ, ਸਾਡਾ ਤੀਰਥ ਅੰਦਰਲੇ ਬੰਨੇ ਹੈ, ਬਾਹਰ ਜਗ੍ਹਾ ਸੰਗਤ ਦੇ ਬੈਠਣ ਦੀ ਬਣਾਈ ਬੜੀ ਸੁੰਦਰ ਹੈ, ਸਾਡਾ ਇੰਨਾ ਹੀ ਜਗ੍ਹਾ ਸੰਗਤਾਂ ਦੇ ਦਰਸ਼ਨ ਹੁੰਦੇ, ਸਭ ਕੁਛ ਉਹ ਠੀਕ ਹੈ, ਲੇਕਿਨ ਬਾਣੀ ਦਾ ਗਿਆਨ ਕੁਛ ਹੋਰ ਚੀਜ਼ ਕਹਿ ਰਿਹਾ ਹੈ। ਬਾਬਾ ਨਾਨਕ ਹੀ ਸਾਡਾ ਪਹਿਲਾ ਔਲੀਆ ਪਹਿਲਾ ਮੁਰਸ਼ਦ, ਉਹ ਕਹਿ ਰਿਹਾ ਵੀ ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥ ਨਹਾਵਾਂ, ਮੈਂ ਆਪਣੇ ਅੰਦਰ ਹੀ ਨਹਾ ਲੈਂਦਾ ਹੈ, ਅਤੇ ਉਹਦੇ ਉੱਤੇ ਅਸੀਂ ਲੜੀ ਛੋਈ ਹੈ ਵੀ ਜਿਹੜਾ ਤੇਰੇ ਕੋਲ ਸਭ ਕੁਛ ਤੇਰੇ ਕੁਛ ਮਿਲਣਾ ਹੈ, ਤੈਨੂੰ ਆਪਣੇ ਅੰਦਰ ਮਿਲਣਾ ਹੈ ਬਾਡੀ ਦੇ, ਰੱਬ ਵੀ ਤੂੰ ਅੰਦਰ ਦੇਖੇਗਾ, ਜੋ ਚੇਂਜਿਸ ਸਪਿਰਚੁਅਲ ਆਉਣੀ ਚੜ੍ਹਾਈ ਅੰਦਰ ਆਉਣੀ ਉਹ ਸਭ ਤੇਰੇ ਅੰਦਰ ਹੋਣੀ ਹੈ। ਇੱਥੋਂ ਪਿਛਲਾ ਸ਼ਬਦ ਅਸੀਂ ਲੈ ਚੁੱਕੇ ਹਾਂ ਵੀ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ, ਜੋ ਤੈਨੂੰ ਆਲੇ ਦੁਆਲੇ ਦਿਸ ਰਿਹਾ ਕਾਇਨਾਤ ਸਭ ਜੋ ਬਾਹਰ ਆ ਉਹ ਤੇਰੇ ਜਿਸਮ ਦੇ ਅੰਦਰ ਵੀ ਹੈ। ਇਸ ਕਰਕੇ ਬੜੇ ਭਾਰੀ ਅਸੀਂ ਜੇ ਭਗਦਾ ਸਵਾਲ ਲੈ ਰਹੇ ਹਾਂ ਵੀ ਸਾਰੀਆਂ ਸਿੱਖਾਂ ਦੀ ਜਪਣ ਵੇਲੇ ਵੀ ਹਰ ਵੇਲੇ ਵੀ ਬਾਹਰਲੀ ਬਾਹਰਲੀਆਂ ਚੀਜ਼ਾਂ 'ਚ ਬਹੁਤ ਬਿਰਤੀ ਰਹਿੰਦੀ ਹੈ। ਅਸੀਂ ਪਿੱਛੇ ਸ਼ਬਦ ਨਾਮਦੇਵ ਦੀ ਜਾਂ ਲੈ ਚੁੱਕੇ ਹਾਂ, ਹਿੰਦੂ ਅੰਨਾ ਤੁਰਕੂ ਕਾਣਾ, ਕਿਉਂ ਹਿੰਦੂ ਪੂਜੇ ਦੇਹੋਰਾ ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ ਜਹ ਦੇਹੋਰਾ ਨਾ ਮਸੀਤ। ਨਾਮਦੇਵ ਦਾ ਸ਼ਬਦ ਪਿੱਛੇ ਅਸੀਂ ਲੈ ਆਏ ਹਾਂ, ਉਹ ਕਹਿ ਰਿਹਾ ਵੀ ਮੈਂ ਆਪਣੇ ਅੰਦਰ ਵੜਿਆ, ਅੰਦਰ ਨਾ ਮੰਦਰ ਹੈ ਨਾ ਮਸਜਿਦ ਹੈ ਨਾ ਮਸੀਤ ਹੈ, ਕੁਛ ਨਹੀਂ ਮੈਂ। ਤੋ ਦੋਨਾਂ ਕੰਮਾਂ ਨੂੰ ਭਗਤ ਜੀ ਕਹਿ ਰਹੇ ਨੇ ਵੀ ਹਿੰਦੂ ਪੂਜੇ ਦੇਹੋਰਾ ਮੁਸਲਮਾਨ ਮਸੀਤ, ਆਪਣੇ ਅੰਦਰ ਕੋਈ ਨਹੀਂ ਵੜਦਾ, ਅੰਦਰ ਕੋਈ ਨਹੀਂ ਚੀਜ਼ ਦੇਖਦਾ, ਔਰ ਬਾਹਰ ਹੀ ਬਣਾਈ ਜਾਂਦੇ ਆ। ਹਿੰਦੂ ਤਾਂ ਬਿਲਕੁਲ ਹੀ ਕਈ ਦੇਵਤੇ ਕਈ ਪਤਾ ਨਹੀਂ ਕਿਹਨੂੰ ਪੂਜਦੇ, ਕਿੰਨੇ ਇਹਨਾਂ ਦੇ ਇੱਕ ਨੂੰ ਨਹੀਂ ਮੰਨਣ ਵਾਲੇ, ਪਰ ਮੁਸਲਮਾਨ ਇੱਕ ਨੂੰ ਤਾਂ ਮੰਨਣ ਵਾਲੇ। ਇਸ ਕਰਕੇ ਉਹਦੀ ਉਹ ਕਾਣਾ ਵਾ, ਇੱਕ ਅੱਖ ਉਹਦੀ ਹੈਗੀ ਹੈ ਖੁੱਲ੍ਹੀ, ਪਰ ਦੂਸਰੀ ਅੱਖ ਸ਼ਰ੍ਹਾਂ ਨਾਲ ਬੰਦ ਕੀਤੀ ਹੈ। ਉਹ ਸ਼ਰ੍ਹਾਂ ਵੱਲੋਂ ਇੰਨੇ ਕੜੇ ਨੇ ਕਿ ਰੱਬ ਨੂੰ ਇੱਕ ਮੰਨਦੇ ਹੋਏ ਵੀ ਸ਼ਰ੍ਹਾਂ ਇੰਨੀ ਕਰੜੀ, ਉਹਨਾਂ ਦੀ ਵੀ ਇੱਕ ਅੱਖ ਬੰਦ ਹੋ ਗਈ ਗਿਆਨ ਵੱਲੋਂ। ਤੋ ਹਿੰਦੂਆਂ ਦੀ ਦੋਨੋਂ ਅੱਖਾਂ ਬੰਦ ਹੈ, ਕਿਉਂਕਿ ਉਹ ਬਿਲਕੁਲ ਹੀ ਇੱਕ 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 ਰੱਬ ਨੂੰ ਨਹੀਂ ਮੰਨਦੇ। ਕਈ ਭਗਵਾਨ, ਕਈ ਦੇਵਤੇ, ਕਈ ਮੁਕਾਬਲੇ, ਇੱਕ ਔਰ ਸਾਡਾ ਸਾਰਾ ਜਿੰਨਾ ਗਿਆਨ ਹੈ ਉਹ ਏਕੇ ਨੂੰ ਮੰਨਦਾ ਹੈ, ਇੱਕੋ ਨੂੰ, ਕਾਲ ਪੁਰਖ। ਤੋ ਮਾਰ ਭਗਤ ਜੀ ਨੇ ਕਿਹਾ ਹਿੰਦੂ ਅੰਨਾ ਤੁਰਕੂ ਕਾਣਾ, ਦੋਵਾਂ 'ਤੇ ਗਿਆਨੀ ਸਿਆਣਾ, ਹਿੰਦੂ ਪੂਜੇ ਦੇਹੋਰਾ ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ ਜਹੈਂ ਦੇਹੋਰਾ ਨਾ ਮਸੀਤ। ਅੰਦਰ ਉੜਿਆ ਨਾਮਾ, ਔਰ ਇਹ ਜਿਹੜਾ ਅਸੀਂ ਹੁਣ ਪ੍ਰਕਰਨ ਲੈ ਰਹੇ ਹਾਂ ਇਹ ਹੈ ਹਰਿਮੰਦਰ, ਔਰ ਹਰਿਮੰਦਰ ਗੁਰੂ ਅਮਰਦਾਸ ਸਾਹਿਬ ਜੀ ਦਾ ਸ਼ਬਦ ਹੈ। ਜਦੋਂ ਗੋਂਦਵਾਲ ਰਹਿੰਦੇ ਸੀ ਇਹ ਜੰਗਲ ਸੀ, ਬਾਅਦ 'ਚ ਗੁਰੂ ਰਾਮਦਾਸ ਸਾਹਿਬ ਨਾਲ ਬਣਾਇਆ, ਲੇਕਿਨ ਇਹਦੇ ਵੀ ਕਈ ਨਾਮ ਬੜੇ ਪਿਆਰ ਸਤਿਕਾਰ ਨਾਲ, ਇਹਨੂੰ ਦਰਬਾਰ ਸਾਹਿਬ ਵੀ ਕਹਿ ਦਿੰਦੇ ਹੈ, ਹਰਿਮੰਦਰ ਸਾਹਿਬ ਵੀ ਕਹੀ ਜਾਂਦੇ ਆ, ਸਭ ਕੁਛ। ਲੇਕਿਨ ਬਾਣੀ ਦੀ ਟਰਮਨੋਲੋਜੀ ਗਲਤ ਹੋ ਰਹੀ ਹੈ। ਬਾਣੀ 'ਚ ਹਰਿਮੰਦਰ ਸਾਡਾ ਅੰਦਰ ਆ, ਇੱਕ ਸ਼ਬਦ ਲਾਂਗੇ ਚਾਨਣਾ ਹੋਜੂ, ਉਹ ਸਾਨੂੰ ਪਿਆਰ ਦੇ ਨਾਲ ਹਰ ਇੱਕ ਚੀਜ਼ ਨੂੰ, ਕਿਸੇ ਨੂੰ ਅਸੀਂ ਇੰਨਾ ਕੰਡੈਮ ਨਹੀਂ ਕਰਨਾ, ਕਿਉਂਕਿ ਸੰਗਤਾਂ ਦਾ ਜਾਂ ਕਿਸੇ ਦਾ ਕੋਈ ਕਸੂਰ ਨਹੀਂ ਹੈ, ਬਲਕਿ ਜਿਹੜਾ ਥਾਂ ਬਣਿਆ ਇਹਦੇ ਕੋਲੋਂ ਅਸੀਂ ਫਾਇਦਾ ਲੈਣਾ, ਇੰਨਾ ਸਿੱਖੀ ਦਾ ਸੈਂਟਰ ਇਹਦੇ ਵਿੱਚ ਹੀ ਹੌਲੀ ਹੌਲੀ ਇਹੋ ਜਿਹੇ ਸ਼ਬਦ ਪੜ੍ਹੇ ਜਾਣ ਗੁਰੂ ਅਮਰਦਾਸ ਸਾਹਿਬ ਦੇ, ਤਾਂ ਕਿ ਅਸੀਂ ਇਹਨੂੰ ਜੋ ਹਰਿਮੰਦਰ ਸਾਹਿਬ ਦਾ ਫਲ ਲਿਖਿਆ ਅੰਦਰਲੇ ਮੰਦਰ ਦਾ, ਉਹ ਬਾਹਰਲੇ ਮੰਦਰ ਦਾ ਨਹੀਂ ਹੈ। ਇਸ ਕਰਕੇ ਬੜੀ ਚੀਜ਼ ਇਹ ਸੁਭਾਅਕਾਂ ਹੀ ਪਿਆਰ 'ਚ ਹੀ ਸਾਰੀ ਚੀਜ਼ਾਂ ਭੁੱਲਾਂ ਹੋ ਰਹੀਆਂ, ਟਰਮਨੋਲੋਜੀ ਗਲਤ ਹੋ ਰਹੀ। ਬਾਣੀ ਦੇ ਲਫਜ਼ ਗੁਰਦੁਆਰਾ ਸਾਡਾ ਅੰਦਰ ਹੈ, ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵ ਨਹੀਂ ਇੱਕ ਨਾ ਦਸਵਾਂ ਦੁਆਰ ਦਿਖਾ ਲਿਆ। ਗੁਰੂਆਂ ਵੇਲੇ ਕਿਸੇ ਗੁਰੂ ਬਾਬੇ ਨਾਨਕ ਨਾਲ ਬਾਹਰ ਕੋਈ ਗੁਰਦੁਆਰਾ ਨਹੀਂ ਬਣਾਇਆ ਕਿਸੇ ਨੂੰ, ਤਾਂ ਉਹ ਸਾਡਾ ਗੁਰਦੁਆਰਾ ਗੁਰੂ ਦਾ ਦੁਆਰਾ, ਉਹ ਸਾਡੇ ਦਸਵੇਂ ਦੁਆਰ ਨੂੰ ਕਿਹਾ ਹੈ। ਇਸ ਕਰਕੇ ਟਰਮਨੋਲੋਜੀ ਥੋੜ੍ਹੀ ਜਿਹੀ ਗਲਤ ਹੋ ਜਾਂਦੀ, ਕਿਉਂਕਿ ਜੋ ਗੁਰਦੁਆਰੇ ਦੇ ਫਾਇਦੇ ਲਿਖੇ ਹੈ ਗੁਰਦੁਆਰੇ, ਜੋ ਵਰਤਦੀ ਚੀਜ਼ ਇੰਨਾ ਫਲ ਲਿਖਿਆ ਉਸ ਗੁਰਦੁਆਰੇ ਦਾ, ਮੱਲੇ ਪਹਿਲੇ ਨਾ ਵੀ ਉਸ ਅੰਦਰਲੇ ਗੁਰਦੁਆਰੇ ਦਾ, ਉਹ ਦੁਨੀਆ ਬਾਹਰਲੇ ਗੁਰਦੁਆਰੇ ਦੀ ਸੇਵਾ ਦਰਸ਼ਨ ਕਰਕੇ ਉਹਨਾਂ ਦੀ ਅੰਦਰਲੀ ਪ੍ਰੋਗਰੈਸ ਰੁਕ ਜਾਂਦੀ ਹੈ। ਕਹਿੰਦੇ ਬਸ ਜੀ ਜੋ ਫਲ ਬਾਣੀ 'ਚ ਲਿਖੇ ਗੁਰਦੁਆਰੇ ਦੇ ਸਾਨੂੰ ਮਿਲ ਜਾਣੇ, ਨਹੀਂ। ਇਸ ਤਰ੍ਹਾਂ ਹਰਿਮੰਦਰ ਸਾਡਾ ਹੈ ਔਰ ਇਹ ਸਾਡੇ ਅੰਦਰ ਹੈ, ਔਰ ਇਸ ਵਿਸ਼ਾ ਔਰ ਤੇਰੇ ਨਾਲ ਹੀ ਹੈ, ਤੇਰੇ ਨਾਲ ਆ ਹਰਿਮੰਦਰ, ਇਹਦਾ ਮਤਲਬ ਅੰਦਰ ਹੈ। ਔਰ ਅਸੀਂ ਇਹ ਪੂਣੀ ਛੋਹੀ ਆ ਰਹੇ ਹਾਂ ਇਸ ਵਿਸ਼ੇ ਦੇ ਉੱਤੇ ਭਈ ਇਹ ਅਸੀਂ ਕੀ ਲੱਭਣਾ ਹੈ। ਮਹਾਰਾਜ ਦਾ ਸ਼ਬਦ ਅਸੀਂ ਲਿਆ ਸੀ, ਹਰ ਸੱਜਣ ਲੱਦੜਾ ਨਾਲੇ,
ਹਰ ਸੱਜਣ ਲੱਦੜਾ ਨਾਲੇ, ਹਰ ਸੱਜਣ ਲੱਦੜਾ ਨਾਲੇ, ਹਰ ਸੱਜਣ ਲੱਦੜਾ ਨਾਲੇ।
ਇੱਥੋਂ ਪੂਣੀ ਛੋਈ ਸੀ ਅਸੀਂ ਇਸ ਵਿਸ਼ੇ ਨੂੰ ਖੋਲ ਰਹੇ ਹਾਂ ਵੀ ਜਿਹੜਾ ਸੱਜਣ ਸਤਿਗੁਰ ਪੁਰਖ ਔਰ ਰੱਬ, ਉਹ ਸਭ ਤੇਰੇ ਅੰਦਰ ਹੈ, ਉਹ ਤੈਨੂੰ ਅੰਦਰੋਂ ਲੱਭਣਾ ਹੈ ਅੰਦਰ। ਔਰ ਇਹ ਅਸੀਂ ਸਾਰੇ ਸ਼ਬਦ ਇਹਦੇ 'ਤੇ ਵਰੋਲ ਵਰੋਲ ਕੇ ਲਿਆ ਰਹੇ ਹਾਂ, ਤਾਂ ਕਿ ਸਾਡਾ ਈਮਾਨ ਅੰਦਰਲੇ ਬੰਨੇ ਆਵੇ। ਬਾਹਰਲਾ ਜੋ ਅਸੀਂ ਫੇਥ ਕਰੀ ਜਾਂਦੇ ਹਾਂ ਮੁਬਾਰਕ ਹੈ, ਪਿਆਰ ਹੈ, ਲੇਕਿਨ ਅੰਦਰ ਦਾ ਜਦੋਂ ਫੇਥ ਕਰਾਂਗੇ ਸਾਡੀ ਅੰਦਰਲੀ ਤਰੱਕੀ ਹੋਏਗੀ। ਸਾਰੀ ਚੀਜ਼ ਅੰਦਰ ਹੈ, ਅਸੀਂ ਅਨੇਕਾਂ ਸ਼ਬਦ ਲਿਆ ਰਹੇ ਹਾਂ, ਔਰ ਉਹ ਸਾਡੇ ਮੈਨੂੰ ਨਾਲ ਕਿੱਦਾਂ ਲੱਭਾ ਉਹ ਸੱਜਣ, ਵੀ ਮੈਂ ਇੱਕ ਚੀਜ਼ ਭੇਟੀ, ਉਹ ਹੈ ਗੁਰਪੁਰਖ ਪੂਰਾ, ਉਹ ਆ ਸਤਿਗੁਰੂ ਆਪ ਹੈ ਅਕਾਲ ਪੁਰਖ, ਉਹਨੂੰ ਜਦੋਂ ਮੈਂ ਭੇਟਿਆ ਤਾਂ ਮੇਰਾ ਉਹ ਸੱਜਣ ਤਾਂ ਮੇਰੇ ਅੰਦਰ ਹੀ ਨਾਲ ਹੈ, ਉਹ ਅੰਦਰ ਹੀ ਆ ਗਿਆ। ਤੋ ਹੈ ਡੰਗ ਅਸੀਂ ਇਹ ਰੱਖੇ ਆ, ਹਰ ਸੱਜਣ ਲੱਦੜਾ ਨਾਲੇ,
ਹਰ ਸੱਜਣ ਲੱਦੜਾ ਨਾਲੇ, ਹਰ ਸੱਜਣ
ਤੁਸੀਂ ਸਲੋਕ ਪੜ੍ਹਦੇ ਹੈ ਰੋਜ਼, ਉਹ ਕੀ ਹੈ ਤੇਰਾ ਕੀਤਾ ਹੋਈ ਤੇ ਸਾਰਾ ਗਿਆਨ ਕਲੋਜ ਕਰਕੇ ਅਖੀਰ ਦੇ ਉੱਤੇ ਨਿਚੋੜ ਕੱਢਿਆ ਵੀ ਉਹ ਸਤਿਗੁਰ ਸੱਜਣ ਮਿਲਦਾ ਹੈ ਅੰਦਰ। ਸਤੇ ਗੁਰ ਬਾਹਰ ਨਹੀਂ ਮਿਲਿਆ ਅੰਦਰ, ਸਤੇ ਗੁਰ ਔਰ ਉਹੀ ਆ ਸ਼ਬਦ ਕਹਿ ਰਿਹਾ, ਹਰ ਸੱਜਣ ਲੱਦੜਾ ਨਾਲੇ,
ਹਰ ਸੱਜਣ ਲੱਦੜਾ ਨਾਲੇ, ਹਰ ਸੱਜਣ ਲੱਦੜਾ ਨਾਲੇ, ਹਰ ਸੱਜਣ ਲੱਦੜਾ ਨਾਲੇ, ਗੁਰਪੁਰਖ ਪੂਰਾ ਭੇਟਿਆ, ਹਰ ਸੱਜਣ ਲੱਦੜਾ ਨਾਲੇ,
ਇਹ ਗੁਰਪੁਰਖ ਪੂਰਾ ਭੇਟਿਆ,
ਹਰ ਸੱਜਣ ਲੱਦੜਾ ਨਾਲੇ।
ਹਰਿਮੰਦਰ ਵੀ ਮੇਰੇ ਨਾਲ ਹੀ ਹੈ ਅੰਦਰ,
ਗੁਰ ਪ੍ਰਸਾਦੀ ਵੇਖ ਤੂੰ, ਹਰ ਮੰਦਰ
ਕਿੰਨਾ ਜ਼ੋਰ ਲੱਗਦਾ, ਕਿੱਥੋਂ ਤੁਰਦੀ ਦੁਨੀਆ ਇਹਨਾਂ ਦੇਸਾਂ 'ਚ ਵੀ ਹਰਿਮੰਦਰ ਸਾਹਿਬ ਸਾਰੇ ਬਾਣੀ ਕਹਿੰਦੀ ਹੈ, ਜਿਸ ਭਾਣੇ 'ਚ ਵੀ ਘਰ 'ਚ ਬੈਠਾ ਸਾਰੇ ਥਾਂ ਤੂੰ ਜਿੱਥੇ ਹਰ ਤੇ ਆਈ ਗਏ ਤਿੱਥੇ ਹਰ ਮੇ ਤਸਾਈ, ਉਹ ਸਾਰਿਆਂ ਥਾਵਾਂ ਤੁਝ ਐਡੀ ਦੂਰ ਜੋ ਇੱਕ ਖਾਸ ਇਹ ਮੁਸਲਮਾਨਾਂ 'ਚ ਅਸੀਂ ਕਾਬੇ ਮੱਕੇ ਜਾਣਾ ਔਰ ਉਹ ਹੱਜ ਕਰਨੇ ਉਸ ਜਗ੍ਹਾ 'ਤੇ ਜਾ ਕੇ ਵੀ ਸਾਰਾ ਸਾਡਾ ਗਿਆਨ ਇੰਟਰਨੈਸ਼ਨਲ ਖੁੱਲ੍ਹਾ ਛੱਡਦਾ ਵੀ ਜਿੱਥੇ ਵੀ ਤੂੰ ਹੈ ਤੇਰੀ ਬੋਡੀ ਦੇ ਅੰਦਰ ਸਭ ਕੁਛ ਹੋਣਾ, ਇਸ ਕਰਕੇ ਹਰਿਮੰਦਰ ਉਹ ਤੇਰੇ ਨਾਲ ਹੈ। ਆਪ ਐਡੇ ਵੱਡੇ ਤਕੜੇ ਹਿੰਦੂ ਸੀ, ਸਾਰਾ ਕੰਮ ਕਰਦੇ ਰਹੇ ਤੀਰਥਾਂ ਜਾਂ ਸਭ ਕੁਛ, ਲੇਕਿਨ ਜਦੋਂ ਗੁਰੂ ਅੰਗਦ ਸਾਹਿਬ ਮਿਲੇ ਉਹਨਾਂ ਦੀ ਰੌਸ਼ਨੀ ਆਈ ਬਾਬੇ ਨਾਨਕ ਦੇ ਸ਼ਬਦਾਂ ਦਾ, ਉਹਨਾਂ ਨੂੰ ਇਸ ਲਾਈਨ ਦਾ ਪਤਾ ਲੱਗਾ ਵੀ ਇਹ ਤਾਂ ਸਾਡੇ ਸਭ ਕੁਛ ਸਾਡੇ ਅੰਦਰ ਹੈ, ਮੰਦਰ ਬਾਹਰ ਬਣਾਉਣੇ ਸਾਰਾ ਕੁਛ, ਔਰ ਉਹ ਕਹਿੰਦੇ ਵੀ ਜਿਹੜਾ ਮੰਦਰ ਹੈ ਉਹ ਬਾਬੇ ਨਾਨਕ ਦਾ ਸ਼ਬਦ ਹੀ ਅਸੀਂ ਦੱਸ ਚੁੱਕੇ ਹਾਂ, ਮਨ ਮੰਦਰ ਸਾਡਾ ਮੰਦਰ ਅੰਦਰ ਹੈ, ਬਾਹਰ ਰੈਲੇਟਿਵ ਗਿਆਨ ਹੈ, ਉਹਨਾਂ ਕੌਮਾਂ 'ਤੇ ਸੂਖਸ਼ਮ ਚੋਟਾਂ ਲਾਈਆਂ ਤਾਂ ਕਿ ਉਹ ਸਾਰੇ ਰਲ ਕੇ ਇੰਨੀ ਇਹਨਾਂ ਦੇ ਸ਼ਬਦਾਂ ਨਾਲ ਫਿਰ ਗੁਰੂ ਅਮਰਦਾਸ ਸਾਹਿਬ ਦੇ ਨਾਲ ਸੰਗਤ ਬਣਾਈ, ਸਭ ਤੋਂ ਜ਼ਿਆਦਾ ਸੰਗਤ ਇਸ ਗੁਰੂ ਸਾਹਿਬ ਨੇ ਬਣਾਈ। ਔਰ ਕਿਉਂ? ਕਿਉਂਕਿ ਉਹ ਰੈਲੇਟਿਵ ਗਿਆਨ ਦਿੱਤਾ ਵੀ ਤੁਸੀਂ ਬਾਹਰ ਮੰਦਰ ਕਹਿੰਦੇ ਹੋ, ਸਾਡਾ ਹਰੀ ਦਾ ਮੰਦਰ ਆ ਦੇਖ,
ਹਰ ਮੰਦਰ
ਸੰਗਤਾਂ ਨੂੰ ਸਮਝਾਉਂਦੇ ਹੋਣੇ, ਔਰ ਸੰਗਤਾਂ ਉਲਟ ਉਲਟ ਕੇ ਹਿੰਦੂਆਂ 'ਚੋਂ ਸਾਰਿਆਂ 'ਚੋਂ ਸਭ ਤੋਂ ਜ਼ਿਆਦਾ ਸੰਗਤ ਵੱਧ ਗਈ, ਕਿਉਂਕਿ ਅਸੀਂ ਆਪਣੀ ਹਰ ਚੀਜ਼ ਅੰਦਰ ਸਾਡੀ ਬਾਣੀ ਮੰਨਦੀ ਹੈ
ਹਰ ਮੰਦਰ
ਦੀ ਲਾਈਨ ਆ ਰਹੀ ਹੈ
ਹਰ ਮੰਦਰ ਸਭ ਦੇ ਖੋਜੀਏ ਹਰ ਮੰਦਰ ਸਭ ਦੇ
ਔਰ ਖੋਜ ਕਰ ਅੰਦਰ ਵਾਲਾ ਅਸੀਂ ਅੰਦਰਲੀ ਖੋਜ ਕਿੱਦਾਂ ਕਰੀਏ ਅੰਦਰਲੀ ਖੋਜ ਲਈ ਵੀ ਬਾਣੀ ਦਿੱਤੀ ਹੈ ਗੁਰੂ ਅਮਰਦਾਸ ਸਾਹਿਬ ਨਾਲ ਕਹਿੰਦੇ ਇੱਦਾਂ ਖੋਜ ਕਰ ਇਹਨਾਂ ਦਾ ਜੋ ਅਗਲਾ ਸਿੱਖ ਸੀ ਗੁਰੂ ਅਮਰਦਾਸ ਸਾਹਿਬ ਦਾ ਗੁਰੂ ਰਾਮਦਾਸ ਸਾਹਿਬ ਉਹ ਕਲੀਅਰ ਕਰਦੇ ਇਹਨੂੰ ਵੀ ਖੋਜ ਕਿੱਦਾਂ ਕਰਨੀ ਹੈ
ਇਹ ਰਾਮ ਰਾਮ ਬੋਲੇ ਬੋਲੇ ਖੋਜ ਤੇ ਵਟ ਪਾ
ਔਰ ਉਹਦਾ ਜਪ ਕਰ ਔਰ ਤੇਰੇ ਅੰਦਰ ਖੋਜ ਹੋਈ ਸ਼ਬਦ ਜਿਹੜਾ ਗੁਰਮੰਤਰ ਹੈ ਉਹਦੇ ਗੁਰੂ ਦੇ ਸ਼ਬਦ ਦੇ ਨਾਲ ਅੰਦਰ ਖੋਜ ਬੜੀ ਅੰਦਰ ਵੜੀਦਾ ਹੈ ਇਸ ਕਰਕੇ ਉਹਨੂੰ ਰਿਪੀਟ ਕਰ ਕਰਕੇ ਜਪਣ ਨੂੰ ਹੀ ਮਹਾਰਾਜ ਨੇ ਕਿਹਾ ਹੈ
ਰਾਮ ਰਾਮ ਬੋਲੇ ਬੋਲੇ ਖੋਜ
ਜੋ ਤੂੰ ਦੁਨੀਆਂ 'ਚ ਕਰ ਰਿਹਾ ਯਾਸ ਇੰਨੀਆਂ ਖੋਜਾਂ ਇੰਨੀਆਂ ਰਿਸਰਚ ਹੋ ਰਹੀ ਸਾਰੀ ਚਤੁਰਾਈ ਹੈ ਸਪਿਰਚੁਅਲਿਜ਼ਮ ਦੀ ਖੋਜ ਜੇ ਅੰਦਰ ਦੀ ਖੋਜ ਕਰਨੀ ਹੈ ਤੈਨੂੰ ਜਪ ਕਰਨਾ ਪੈਣਾ ਪਰਮੇਸ਼ਰ ਦੇ ਨਾਮ ਦਾ
ਰਾਮ ਰਾਮ ਬੋਲੇ
ਉਹਨਾਂ ਨੇ ਕੋਈ ਗੁਰਦੁਆਰਾ ਨਹੀਂ ਬਣਾਇਆ ਕਿਸੇ ਗੁਰੂ ਨੇ ਗੁਰਦੁਆਰਾ ਨਹੀਂ ਬਣਾਇਆ ਗੁਰੂ ਨਾਨਕ ਨਾਲ ਹਾਲੇ ਤੱਕ ਸੰਗਤਾਂ ਕਾਇਮ ਕੀਤੀਆਂ ਸੁਸਾਇਟੀ ਡਿਵੈਲਪ ਕੀਤੀ ਨਾ ਕਿ ਕੋਈ ਬਿਲਡਿੰਗਾਂ ਬਣਾ ਕੇ ਵਿੱਚ ਬੈਠਣ ਵਾਲੀ ਸੁਸਾਇਟੀ ਨਾਲ ਡਿਵੈਲਪ ਹੋਵੇ ਇਸ ਕਰਕੇ ਜਿੱਥੇ ਬਹਿਣ ਦੀ ਜਗ੍ਹਾ ਬਣਾਓ ਪਹਿਲਾਂ ਸੁਸਾਇਟੀ ਡਿਵੈਲਪ ਹੋਵੇ ਉੱਤੇ ਆਪਣੇ ਢੱਕਣ ਨੂੰ ਆਪੇ ਬਣਾ ਲੈਂਦੀ ਸੰਗਤ ਲੇਕਿਨ ਜੇ ਸੰਗਤ ਹੈ ਤਾਂ ਗੁਰੂ ਨਾਨਕ ਨਾਲ ਕਲਕੱਤੇ 'ਚ ਹੜੀ ਤੱਕ ਛੋਟੀ ਸੰਗਤ ਅਤੇ ਬੜੀ ਸੰਗਤ ਗੁਰਦੁਆਰਿਆਂ ਦੇ ਨਾਂ ਬਾਬਾ ਨਾਨਕ ਛੋਟੀ ਸੰਗਤ ਕਾਇਮ ਕਰਕੇ ਆਇਆ ਵੀ ਜਿਹੜੇ ਹਫ਼ਤੇ 'ਚ ਇੱਕ ਵਾਰੀ ਜੁੜੋ ਉਹ ਛੋਟੀ ਸੰਗਤ ਜਿਹੜੀ ਮਹੀਨੇ 'ਚ ਦੂਰੋਂ ਦੂਰੋਂ ਆ ਉਹ ਬੜੀ ਸੰਗਤ ਔਰ ਸਭ ਤੋਂ ਵੱਡੀ ਸੰਗਤ ਜਦੋਂ ਹੁੰਦੀ ਸੀ ਸਿੰਘਾਂ ਨੇ ਇਹਦਾ ਨਾਂ ਫਿਰ ਜੋੜ ਮੇਲਾ ਰੱਖ ਦਿੱਤਾ ਵੀ ਸਾਰੇ ਹੋਰ ਕੋਈ ਗੁਰਪੁਰਬ ਨਹੀਂ ਕੋਈ ਕੁਛ ਨਹੀਂ ਆਹ ਚੀਜ਼ ਹੁੰਦੀ ਸੀ ਛੋਟੀ ਸੰਗਤ ਬੜੀ ਸੰਗਤ ਉੱਥੋਂ ਸੰਗਤਾਂ ਸੀ ਪੋਠੋਹਾਰ ਦੀ ਸੰਗਤ ਮਾਝੇ ਦੀ ਸੰਗਤ ਮਾਲਵੇ ਦੀ ਸੰਗਤ ਔਰ ਸੱਤ ਸੰਗਤ ਨਹੀਂ ਸੀ ਸਾਧ ਸੰਗਤ ਨਹੀਂ ਸੀ ਸੰਗਤਾਂ ਸੀ ਕਿਉਂਕਿ ਇੱਥੇ ਤੱਕ ਜਿੰਨੇ ਹੁਕਮਨਾਮੇ ਛੇਵੀਂ ਪਾਤਸ਼ਾਹੀ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਜਾਂਦੇ ਸੀ ਸਿੱਖਾਂ ਨੂੰ ਉੱਤੇ ਲਿਖਿਆ ਹੁੰਦਾ ਸੀ ਸੰਗਤ ਜੀਓ ਨਾ ਕਿ ਸਾਧ ਸੰਗਤ ਜੀਓ ਸੰਗਤ ਜੀਓ ਗੁਰੂ ਗੁਰੂ ਜਪਣਾ ਜਨਮ ਸੰਵਰੇਗਾ ਹਰ ਹੁਕਮਨਾਮੇ ਦੇ ਉੱਤੇ ਸੰਗਤ ਦੀ ਐਡੀ ਮਹੱਤਤਾ ਸੀ ਗੁਰੂਆਂ ਨੇ ਸੰਗਤਾਂ ਕਾਇਮ ਕੀਤੀਆਂ ਸੀ ਔਰ ਸੰਗਤਾਂ ਦੇ ਨਾਂ ਹੀ ਉਸ ਇਲਾਕੇ ਦੇ ਉੱਤੋਂ ਫਿਰ ਆ ਕਿਸੇ ਦੀ ਸੰਗਤ ਕਿੱਥੇ ਦੀ ਸੰਗਤ ਹੈ ਕਿਹੜਾ ਗੁਰਦੁਆਰਾ ਦਾ ਕਿਉਂਕਿ ਬਾਣੀ ਦੀ ਲਫਜ਼ ਟਰਮੀਨੋਲੋਜੀ ਗਲਤ ਹੁੰਦੀ ਸੀ ਇਸ ਕਰਕੇ ਉਸ ਗੁਰੂ ਕਾਲ ਵੇਲੇ ਰਿਵਾਜ਼ ਨੇ ਸੀ ਸੰਗਤਾਂ ਸੀ ਅਤੇ ਇਸ ਕਰਕੇ ਜਿਹੜਾ ਹਰਿਮੰਦਰ ਹੈ ਮਹਾਰਾਜ ਨੇ ਜ਼ਰੂਰ ਸੰਗਤਾਂ ਨੂੰ ਸਮਝਾਇਆ ਹੋਣਾ ਵੀ ਜਿਹੜਾ ਮੰਦਰ ਬਾਹਰ ਹਿੰਦੂ ਬਣਾਉਂਦੇ ਆ ਤੇਰਾ ਹਰੀ ਦਾ ਮੰਦਰ ਉਹ ਤੇਰੇ ਅੰਦਰ ਹੈ
ਗੁਰ ਪਰੇ ਸਾਧੀ ਵੇਖ ਤੂੰ ਹਰ ਮੰਦਰ
ਤੂੰ ਜੂੰ ਜੂੰ ਜਪੇਗਾ ਤੈਨੂੰ ਰੰਗ ਚੜ੍ਹਨਾ ਸ਼ੁਰੂ ਹੋਏਗਾ। ਮਨ ਮੇਰੇ ਸਭ ਦੇ ਰੱਬ ਰੰਗ ਹੋਏ। ਅਸੀਂ ਪਹਿਲਾਂ ਹੀ ਕਲੀਅਰ ਕਰਦੇ ਆ ਰਹੇ ਹਾਂ, ਸਾਰੀ ਬਾਣੀ 'ਚ ਦੋ ਕਿਸਮ ਦੇ ਸ਼ਬਦ ਹੈ। ਸ਼ਬਦ ਦੇ ਦੱਦੇ ਨੂੰ ਔਂਕੜ ਹੋਏਗਾ, ਐਸੇ ਦੇਖੋ ਤੁਹਾਡੇ ਜਿਹੜਾ ਔਂਕੜ ਹੁੰਦਾ ਉਹ ਹਾਈਲਾਈਟ ਕਰਦਾ ਹੈ ਵੀ ਇਹ ਖਾਸ ਸ਼ਬਦ ਹੈ। ਆਮ ਅਸੀਂ ਸਾਰੇ ਜੋ ਜੀਵ ਨਾਲ ਜਾਂ ਮੂੰਹ ਨਾਲ ਬੋਲਦੇ ਉਹ ਵੀ ਸ਼ਬਦ ਨੇ, ਲੇਕਿਨ ਇਹ ਸ਼ਬਦ ਦੇ ਦੱਦੇ ਨੂੰ ਔਂਕੜ ਹੈ। ਇਹ ਸ਼ਬਦ ਜਪਣ ਵਾਲਾ ਜਿਹੜਾ ਗੁਰਮੰਤਰ ਪਰਮੇਸ਼ਰ ਦਾ ਨਾਮ ਹੈ ਜਪਦੇ ਜੀਵ ਦੇ ਨਾਲ, ਉਹਦੇ ਵੱਲ ਇਸ਼ਾਰਾ ਹੈ। ਔਰ ਦੂਸਰਾ ਸ਼ਬਦ ਹੈ ਜਿਹੜਾ ਅਸੀਂ ਪੜ੍ਹ ਰਹੇ ਹਾਂ, ਜਿੰਨੇ ਬਾਣੀ ਦੇ ਸ਼ਬਦ ਹੈ ਉਹ ਵੀ ਸ਼ਬਦ ਹੈ, ਲੇਕਿਨ ਉਹਨਾਂ 'ਚ ਗਿਆਨ ਕਲਾ ਹੈ। ਸ਼ਬਦ ਪਰਮੇਸ਼ਰ ਦੇ ਨਾਮ ਦੇ ਜਪਣ 'ਚ ਪਾਰਸ ਕਲਾ ਹੈ, ਉਹ ਗਿਆਨ ਦਏਗੀ ਜਿਹੜੇ ਸ਼ਬਦ ਹੈ। ਕਿਉਂਕਿ ਮਹੱਲੇ ਪਹਿਲੇ ਦਾ ਹੀ ਹੁਕਮ ਹੈ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ। ਸਾਰੇ ਸ਼ਬਦ ਗਿਆਨ ਹੈ, ਔਰ ਉਹਨਾਂ ਦੇ ਵਿੱਚ ਗਿਆਨ ਵੀ ਕੀ ਦੇਣਗੇ, ਭਈ ਆਹ ਜਿਹੜਾ ਸ਼ਬਦ ਜਪਣ ਵਾਲਾ ਹੈ ਇਹਦੇ ਨਾਲ ਦੇਖ ਕੀ ਚਮਤਕਾਰ ਕੀ ਹੋਇਆ। ਹਾਂ ਸਭ ਦੇ ਰੱਪੇ ਰੰਗ ਮੇਰੇ ਮਨ ਸਭ ਦੇ ਭਾਈ ਬਾਰ ਬਾਰ ਤੇ ਲਿਖੇ ਆ ਜਪੀ ਚਾਲੇ ਦੇ ਨਹੀਂ ਰੰਗ ਚੜ੍ਹਨਾ, ਹੋਰ ਕੋਈ ਰੰਗ ਲਲਾਰੀ ਕੋਲੋਂ ਜਾ ਕੇ ਨਹੀਂ ਚੜਾਉਣਾ ਪੈਣਾ, ਔਰ ਰੰਗੀ ਜੀਵ ਕੋਈ ਲਾ ਬਾਹਰ ਤੇਰੇ ਜਿਸਮ ਦੇ ਉੱਤੇ ਰੰਗ ਨਹੀਂ ਆਉਣਾ, ਤੇਰੇ ਮਨ ਨੂੰ ਰੰਗ ਚੜ੍ਹਨਾ ਅੰਦਰ।
ਸਭ ਦੇ ਰੱਪੇ ਰੰਗ
ਭਗਤੀ ਕਰੀ ਚੱਲ ਇਹਦੇ ਨਾਲ ਹੀ ਹਰਿਮੰਦਰ ਬਣ ਜਾਣਾ ਤੇਰੇ ਅੰਦਰ। ਭਗਤੀ ਅਸੀਂ ਸਦਾ ਲਈ ਨਿਖੇੜ ਦਈਏ, ਭਗਤੀ ਬਾਣੀ ਪੜ੍ਹਨਾ ਨਹੀਂ ਹੈ, ਭਗਤੀ ਪਾਠ ਕਰਨਾ ਨਹੀਂ ਹੈ, ਭਗਤੀ ਸੰਤਾਂ ਕੋਲ ਜਾਣਾ ਨਹੀਂ ਹੈ, ਭਗਤੀ ਸੇਵਾ ਕਰ, ਇਹ ਭਗਤੀ 'ਚ ਨਹੀਂ ਹੈ। ਸਾਡੀ ਭਗਤੀ ਜੁੱਗਾਂ ਜੁੱਗਾਂ ਤੋਂ ਡਿਫਾਈਨ ਕੀਤੀ ਹੈ ਸਾਰੀ ਬਾਣੀ 'ਚ, ਉਸ ਤੋਂ ਬਾਹਰ ਨਹੀਂ ਜਾ ਸਕਦੀ ਸਾਡੀ ਭਗਤੀ। ਸਾਡੀ ਭਗਤੀ ਕੀ ਹੈ? ਸਾਡੀ ਭਗਤੀ ਹੈ ਜੁਗ ਜੁਗ ਭਗਤੀ
ਆਖੇ ਵਸਾਈ, ਜੁਗ ਜੁਗ ਭਗਤੀ ਆਖੇ ਵਸਾਈ।
ਆਖ ਆਖ ਕੇ ਨਾਮ ਨੂੰ ਜਪਣਾ ਹੀ ਭਗਤੀ ਹੈ ਸਾਡੀ। ਹਰ 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 ਭਗਤ ਦਰੜਾਵੋ, ਬਾਰ ਬਾਰ ਰਿਪੀਟ ਕਰਨਾ। ਬਾਕੀ ਭਗਤੀਆਂ ਕਈ ਕਿਸਮ ਦੀਆਂ ਸੀ, ਪਾਣੀ ਖੜਾਉਣਾ ਸਾਰਾ ਤਾਪ ਤਾਪ ਭਗਤੀਆਂ ਤੁਰੀਆਂ ਆ ਰਹੀਆਂ ਯੁੱਗਾਂ ਤੋਂ, ਪਰ ਭਗਤਾਂ ਦੀ ਜਿਹੜੀ ਭਗਤੀ ਹੈ ਜਿਸ ਲਹਿਰ 'ਚੋਂ ਭਗਤ ਨਿਕਲੇ ਆ ਸਾਰੇ ਯੁੱਗਾਂ 'ਚ, ਉਹ ਭਗਤੀ ਕੀ ਹੈ?
ਜੁਗ ਜੁਗ ਭਗਤੀ।
ਕਿੱਡਾ ਵੱਡਾ ਪਹਿਲਾ ਸਤਿਯੁਗ ਦਾ ਭਗਤ ਹੋਇਆ ਪ੍ਰਹਿਲਾਦ, ਸਾਰਿਆਂ ਨੇ ਸੁਣਿਆ ਹੁਣ। ਉਹ ਪਤਾ ਕੀ ਕੰਮ ਕਰਦਾ ਸੀ? ਕਬੀਰ ਸਾਹਿਬ ਨੇ ਆਪਣੀ ਦਿਵ ਦ੍ਰਿਸ਼ਟੀ ਨਾਲ ਉਹਨਾਂ ਦੇਖਿਆ ਵੀ ਉਹ ਕਿੱਦਾਂ ਭਗਤ ਬਣਿਆ, ਅਤੇ ਉਹ ਪ੍ਰਹਿਲਾਦ ਦੇ ਬਾਬ 'ਤੇ ਲਿਖਿਆ
ਰਾਮ ਨਾਮ ਜਪ ਬੋ
ਕਰੈ ਰਾਮ ਨਾਮ। ਉਹਦਾ ਬੱਚਾ ਸੀ, ਉਹਨੇ ਇੰਨਾ ਕੋਈ ਹੋਰ ਗਿਆਨ ਨਹੀਂ। ਐਸਾ ਪਰਮੇਸ਼ਰ ਨੂੰ ਭਗਤ ਪੈਦਾ ਹੋਇਆ, ਉਹ ਜਪ ਕਰਦਾ ਸੀ, ਕਬੀਰ ਸਾਹਿਬ ਸਾਧੀ ਪੜ੍ਹਦੇ
ਰਾਮ ਨਾਮ ਜਪ ਬੋ ਕਰੈ ਰਾਮ ਨਾਮ ਜਪ ਬੋ ਕਰੈ।
ਰਹਾਓ ਜੀ ਟੋਕਿਆ ਕਬੀਰ ਸਾਹਿਬ ਦੀ, ਉਹ ਕਹਿੰਦਾ ਹੋਇਆ ਕਿ ਉਹਦੇ ਨਾਲ ਉਹਦੇ ਹਿਰਦੇ 'ਚ ਚਲੇ ਗਿਆ ਰੱਬ, ਅੰਦਰ ਵਸ ਗਿਆ ਨਾਮ
ਰਾਮ ਨਾਮ ਜਪ ਬੋ ਕਰੈ
ਜਪ ਬੋ
ਰਾਮ ਨਾਮ ਜਪ ਬੋ ਕਰੈ
ਜਪ ਬੋ। ਉਹਨਾਂ ਦੀ ਸ਼ੁੱਧ ਬਨਾਰਸ ਦੀ ਬੋਲੀ ਹੈ ਕਬੀਰ ਸਾਹਿਬ ਦੀ,
ਰਾਮ ਨਾਮ ਜਪ ਬੋ ਕਰੈ ਰਾਮ ਨਾਮ ਜਪ ਬੋ ਕਰੈ।
ਹਿਰਦੈ ਹਰ ਜੀ ਕੋ ਮੰਤਰ ਧਰੈ
ਹਿਰਦੈ ਹਰ ਜੀ ਕੋ ਸਿਮਰਨ ਧਰੈ।
ਜਪ ਹੈ ਇਹ ਬਾਹਰ ਹੈ, ਜੇ ਧਿਆਨ ਲੱਗ ਜਾਏ ਤਾਂ ਉਹ ਧਿਆਉਣਾ ਹੋ ਜਾਂਦਾ, ਅਤੇ ਜੇ ਹਿਰਦੇ 'ਚ ਚਲ ਜਾਏ ਇਹ ਸਿਮਰਨ ਹੈ, ਇਹਦੀ ਅਕਾਵ ਥਾ ਵਸਤੂ ਹੈ। ਪ੍ਰਭ ਕੇ ਸਿਮਰਨ ਗਰਬ ਨਮਸੇ ਪ੍ਰਭ ਕੇ। ਲੇਕਿਨ ਤਿੰਨ ਅਵਸਥਾ ਅਸੀਂ ਜਪਣ ਨੂੰ ਹੀ ਸਿਮਰਨ ਕਹੀ ਜਾਂਦੇ ਹਾਂ, ਇਹੋ ਅਗਿਆਨਤਾ ਬਾਣੀ ਵੱਲੋਂ। ਸਿਮਰਨ ਤਾਂ ਫਲ ਅਲੱਗਦਾ ਹੈ ਬਹੁਤ ਜ਼ਿਆਦਾ, ਪਹਿਲਾਂ ਜਪਣਾ ਹੈ। ਇਹਦੇ ਵਿੱਚ ਜੇ ਮਨ ਚਿੱਤ ਲੱਗਦੇ ਜਾਂ ਨਾਨਕ ਨਾਮ 'ਤੇ ਆਇਆ ਗੁਰਬਚਨੇ ਜਪਿਓ ਮਨੇ ਚੀਤ ਕਾਂਡੇ ਦੀ ਵਾਰ, ਤੋ ਡੈਫੀਨੇਸ਼ਨਾਂ ਮਿਲਣੀਆਂ ਵੀ ਜਦੋਂ ਧਿਆਨ ਲੱਗਣਾ ਸ਼ੁਰੂ ਹੋ ਜਾਏ, ਬਾਹਰ ਕੋਈ ਫੁਰਨਾ ਨਾ ਜਾਵੇ, ਸਵਾਦ ਆਉਣਾ ਸ਼ੁਰੂ ਹੋ ਜਾਏ, ਉਹ ਧਿਆਉਣਾ ਹੋ ਜਾਂਦਾ, ਧਿਆਨ ਦੀ ਅਵਸਥਾ ਚਲੇ ਜਾਂਦਾ। ਜੇ ਥੱਲੇ ਹਿਰਦੇ 'ਚ ਉਤਰ ਜਾਏ ਮੰਤਰ, ਉਹ ਸਿਮਰਨ ਹੈ, ਉਹ ਪ੍ਰਹਲਾਦ ਦੇ ਹਿੱਸੇ 'ਚ ਆਇਆ ਸੀ
ਰਾਮ ਨਾਮ
ਸਿਮਰਨ
ਹਿਰਦੈ ਹਰ ਜੀ ਕੋ ਸਿਮਰਨ ਧਰੈ
ਹਿਰਦੈ ਹਰ ਜੀ ਕੋ ਸਿਮਰਨ ਧਰੈ
ਹਿਰਦੈ ਹਰ ਜੀ ਕੋ ਸਿਮਰਨ ਧਰੈ
ਰਾਮ ਨਾਮ
ਜਪ ਬੋ ਕਰੈ।
ਇਹ ਨਹੀਂ ਤੁਸੀਂ ਜਪਣਾ ਛੁੱਟ ਜਾਂਦਾ ਹੈ, ਜਪ ਵੀ ਚੱਲ ਰਿਹਾ ਹੈ, ਹਿਰਦੇ 'ਚ ਫੇਰੇ ਵੀ ਲੱਗ ਰਿਹਾ ਸਿਮਰਨ ਦੇ। ਔਰ ਤੀਸਰੀ ਕਲਾ ਕੰਨਾਂ 'ਚ ਆਉਣਾ ਦੀ ਸ਼ਬਦ ਵੀ ਉਹੀ ਸੁਣ ਰਿਹਾ, ਉਹੀ ਜਪ ਰਿਹਾ, ਉਹੀ ਹਿਰਦੇ 'ਚ ਫਿਰ ਰਿਹਾ, ਉਹੀ ਕੰਨਾਂ 'ਚ ਸੁਣਿਆ। ਔਰ ਉਹਦੇ ਲਈ ਬਾਣੀ ਆਈ ਸਰਵਣੀ ਸੁਣੀ ਗੈ ਰਸ ਨਾਂਗਾਈਐ
ਸਰਵਣੀ ਸੁਣੀ
ਵਾਹਿਗੁਰੂ 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 ਹੈ ਸਰਵਣਾ, ਸ਼ਬਦ ਹੀ ਸ਼ਬਦ ਕੰਨਾਂ 'ਚ ਹੋ ਜਾਂਦਾ। ਸਰਵਣੀ
ਸੁਣੀਐ ਰਸਨਾ
ਗਾਉਣਾ ਹੈ ਸ਼ਬਦ ਦਾ, ਉਹ ਵੀ ਜੀਵਨਾ ਵਾਹਿਗੁਰੂ ਵਾਹਿਗੁਰੂ ਕਹਿ ਰਿਹਾ, ਕੰਨਾਂ 'ਚ ਵੀ ਉਹ ਸ਼ਬਦ ਦੀ ਕਲਾ ਵਰਤ ਗਈ। ਔਰ ਹਿਰਦੇ
ਧਿਆਈਐ ਸੋਈ ਹਿਰਦੇ ਧਿਆਈਐ ਸੋਈ
ਸਰਵਣੀ
ਸੁਣੀਐ ਰਸਨਾ ਗਾਈਐ ਸਰਵਣੀ ਸੁਣੀਐ ਰਸਨਾ
ਕਰਦਾ ਸੀ ਅੰਦਰ, ਜਪ ਵੀ ਚੱਲਣਾ ਹੈ, ਅਖੀਰ ਤੱਕ ਜਾਂਦਾ ਹੈ, ਨਾਲ ਜੀਭ ਹਿਲਦੀ ਰਹਿੰਦੀ ਹੈ, ਔਰ ਹਿਰਦੇ 'ਚ ਮੰਤਰ ਫਿਰਦਾ ਰਹਿੰਦਾ ਹੈ, ਔਰ ਕੰਨਾਂ 'ਚ ਅਨਹਦ ਸ਼ਬਦ ਗੂੰਜਣਾ ਪੈਂਦਾ। ਤਿੰਨੇ ਅਵਸਥਾ ਅਖੀਰ ਤੱਕ ਜਾਂਦੀਆਂ ਹੈ। ਇਸੇ ਕਰਕੇ ਮਹਾਰਾਜ ਕਹਿ ਰਹੇ ਹੈ ਵੀ ਜਿਹੜੀ ਭਗਤੀ ਸਾਡੀ ਹੈ ਹੀ ਜਪ, ਆਖ ਆਖ ਕੇ ਜਪਣਾ,
ਜੁਗ ਜੁਗ ਭਗਤੀ
ਬੜੀਆਂ ਬੜੀਆਂ ਕਠਿਨ ਤਪੱਸਿਆ, ਬੜੀਆਂ ਬੜੀਆਂ ਪਾਣੀਆਂ 'ਚ ਖੜ੍ਹੇ ਹੋ ਜਾਣਾ, ਹੋਰ ਜਪ ਤਪ ਕਰਨਾ, ਉਹਦੇ ਨਾਲ ਕ੍ਰੋਧ ਨਹੀਂ ਮਰਦਾ, ਹਉਮੈ ਨਹੀਂ ਜਾਂਦੀ। ਇਹ ਪ੍ਰੇਮਾ ਭਗਤੀ ਹੈ ਸਾਡੀ, ਮਹਾਰਾਜ ਦੀ ਨਾਮ ਨੂੰ ਪਿਆਰ ਦੇ ਨਾਲ ਜਪੀ ਜਾਣਾ, ਇਹੋ ਹੀ ਸੱਚੀ ਭਗਤੀ ਇੱਥੇ ਕਿਹਾ ਹੈ। ਆਹ ਤੁਹਾਡੇ ਹੱਥਾਂ 'ਚ ਸ਼ਬਦ ਹੈ ਭਗਤੀ ਦੇ ਸਪੈਲਿੰਗ, ਦੇਖੋ ਤੱਤੇ ਨੂੰ ਸਿਹਾਰੀ ਦੇ ਗਏ, ਆਮ ਭਗਤ ਦੇ ਸਪੈਲਿੰਗ ਤੱਤਾ ਮੁਕਤਾ ਹੋਊਗਾ ਭਗਤ, ਇੱਥੇ ਭਗਤੇ ਲਿਖ ਗਏ, ਜਿੱਥੇ ਤੱਤੇ ਨੂੰ ਸਿਹਾਰੀ ਆ ਜਾਏ ਉਹ ਭਗਤੀ ਹੈ।
ਜਿੱਥੇ ਨਿਰੰਤਰਤਾ ਮੁਕਤ ਆਵੇ, ਭਗਤ ਲਿਖਿਆ ਆਵੇ, ਉਹ ਭਗਤੀ ਕਰਨ ਵਾਲਾ ਭਗਤ ਹੈ। ਇਸ ਕਰਕੇ ਇੱਥੇ ਮਹਾਰਾਜ ਸੱਚੀ ਭਗਤੇ, ਸੱਚੀ ਆੜੀ, ਸੱਚੀ ਭਗਤ ਹੈ, ਜਪ ਜਪ ਕੇ ਇਹਦੇ ਨਾਲ ਕੀ ਹੋਏਗਾ, ਉਹ ਇਹੋ ਹੀ ਅਸਲ ਹਰਿਮੰਦਰ ਹੈ ਜਿਹੜਾ ਤੁਸੀਂ ਜਪਦਾ ਹੈ ਨਾ, ਇਹੋ ਹੀ ਸੱਚਾ ਮੰਦਰ ਬਣ ਜਾਣਾ ਤੇਰਾ। ਇਸ ਕਰਕੇ ਮਹਾਰਾਜ ਸਮਝਦੇ,
ਸੱਚੀ ਭਗਤੇ ਸੱਚਾ ਹਰਿਮੰਦਰ, ਸੱਚੀ ਭਗਤੇ ਸੱਚਾ ਹਰਿਮੰਦਰ, ਇਹ ਪ੍ਰਗਟੀ ਸਾਜੀ ਸੋਏ।
ਔਰ ਇਸ ਤੁਕ ਨੂੰ ਐਡਾ ਮਹੱਤਵ ਦਿੱਤਾ, ਇਹਨੂੰ ਰਾਹ ਲਾਤਾ, ਇਹਦੇ ਵੀ ਸਾਰੇ ਸ਼ਬਦ ਦੇ ਪਹੀਏ ਦਾ ਐਕਸਲ ਹੈ। ਜੇ ਰਹਾਉ ਸਮਝ ਗਿਆ, ਸਾਰਾ ਸ਼ਬਦ ਸਮਝ ਗਿਆ। ਇੱਥੇ ਰਹਾਉ ਦਾ ਪ੍ਰਕਾਸ਼ ਦਿੱਤਾ ਮਹਾਰਾਜ ਨੇ, ਉਹ ਕਾਹਦੇ 'ਤੇ ਦਿੱਤਾ,
ਸੱਚੀ ਭਗਤੇ ਸੱਚ ਹਰਿਮੰਦਰ, ਫਿਰ ਸੱਚੀ ਭਗਤੇ ਸੱਚ ਹਰਿਮੰਦਰ, ਇਹ ਪ੍ਰਗਟੀ ਸਾਜੀ ਸੋਏ।
ਰਹਾਉ
ਗਾਈਏ, ਸ਼ਬਦੇ ਰਪੈ ਰੰਗ ਹੋਏ ਮੇਰੇ ਮਨ, ਸ਼ਬਦੇ ਰਪੈ ਰੰਗ ਹੋਏ।
ਤਾਂ ਕਰਕੇ ਲਿਖਿਆ ਗੁਰ
ਪਰਸੈ ਦੀਵੇ ਤੂੰ, ਹੇ ਗੁਰ ਪਰਸਾ ਦੀਵੇ ਤੂੰ, ਹਰ ਮਨ
ਤੁਕਾਨਾ ਜਿਹੜੀਆਂ ਰਹਾਉ ਦੀ ਤੁਕਾਂ ਅਸੀਂ ਕਲੀਅਰ ਕੀਤੀਆਂ, ਉਤਲੀਆਂ ਤੁਕਾਨਾ ਇਹਨਾਂ 'ਚ ਆਣ ਕੇ ਸਮਾ ਜਾਣਾ ਹੈ। ਹੁਣ ਇਹ ਕੁਐਸਚਨ ਹੈ ਵੀ ਹਰਿਮੰਦਰ ਤੇਰੇ ਨਾਲ ਹੈ, ਮੈਨੂੰ ਕਿੱਦਾਂ ਪਤਾ ਲੱਗੇ ਵੀ ਮੇਰੇ ਨਾਲ, ਕਿੱਦਾਂ ਮੇਰੇ ਨਾਲ ਹਰਿਮੰਦਰ ਹੋਊਗਾ। ਰਹਾਉ ਦੀ ਤੁਕ ਡਡਿਆ ਕੇ ਮੂੰਹ ਕੱਢਣੀ ਪੈਣੀ ਤੁਹਾਨੂੰ, ਵੀ ਤੂੰ ਸ਼ਬਦ ਦਾ ਜਪ ਕਰ, ਭਗਤੀ ਕਰ, ਇਹਦੇ ਨਾਲ ਉਹ ਮੰਦਰ ਬਣ ਜਾਣਾ ਤੇਰੇ ਅੰਦਰ। ਉਤਲੀਆਂ ਤੁਕਾਂ ਹਮੇਸ਼ਾ ਹੀ ਥੰਮ ਰੂਲ ਹੈ ਸਾਰੀ ਬਾਣੀ ਦੇ ਸ਼ਬਦਾਂ ਦਾ। ਜੇ ਰਹਾਉ ਤੂੰ ਪਹਿਲੀਆਂ ਤੁਕਾਂ ਉਹਦਾ ਭਾਵ ਅਰਥਾਨ ਕੇ ਰਹਾਉ ਦੀ ਤੁਕ 'ਚ ਸਮਾ ਜਾਏਗਾ, ਔਰ ਉੱਥੋਂ ਬਾਅਦ ਫਿਰ ਪਹਿਲੀ ਤੁਕ ਜਿਹੜੀ ਰਹਾਉ ਤੋਂ ਬਾਅਦ ਹੋਊਗੀ ਉਹ ਪਹਿਲੀ ਸਟੇਜ ਚੜ੍ਹਨੀ ਸ਼ੁਰੂ ਹੋਊ, ਉਹ ਦੱਸ ਕੇ ਅਖੀਰ ਤੱਕ ਮਹਾਰਾਜ ਲਿਜਾਣਗੇ। ਪਰ ਉਤਲੀ ਦੀਆਂ ਜਿਹੜੀਆਂ ਚੋਟੀ ਦੀਆਂ ਤੁਕਾਂ ਉਹਨਾਂ ਨਾਲ ਹੁਣ ਦੇਖੋ, ਇਹ 'ਚ ਕੋਈ ਸਵਾਲ ਹੈ ਸਾਨੂੰ ਨਹੀਂ ਪਹਿਲਾਂ ਸਮਝ ਆਏਗੀ, ਲੇਕਿਨ ਰਹਾਉ ਜਦੋਂ ਮੂੰਹ 'ਚੋਂ ਨਿਕਲਿਆ ਉਤਲੀਆਂ ਤੁਕਾਂ ਦਾ ਜਵਾਬ ਆ ਗਿਆ ਵੀ ਹਰਿਮੰਦਰ ਇੱਦਾਂ ਬਣਾਉਣਾ ਤੂੰ।
ਗੁਰ ਪਰ ਸਾਦੀ
ਇਹ ਸਭ ਉੱਚੀ ਕਲਾ ਹੈ। ਚੋਟੀ ਤੋਂ ਸ਼ਬਦ ਸ਼ੁਰੂ ਹੋਇਆ ਵੀ ਉਹਦੇ ਗੁਰਪ੍ਰਸਾਦ ਦੇ ਨਾਲ ਤੇਰੇ ਅੰਦਰ ਹੀ ਤੈਨੂੰ ਮੰਦਰ ਦਿਸਣ ਲੱਗ ਪਿਆ। ਉਹ ਅੰਦਰ ਤੂੰ ਦੇਖਣ ਲੱਗ ਵੀ ਮੇਰੇ ਤੇ ਅੰਦਰ ਹਰਿਮੰਦਰ ਹੈ।
ਗੁਰ ਪਰ ਸਾਦੀ
ਜਵਾਬ ਆਇਆ ਵੀ ਕਿੱਦਾਂ ਮੈਂ ਖੋਜਾਂ
ਹਰ ਮੰਦਰ ਸ਼ਬਦੇ ਖੋਜੀਆਂ, ਹਰ ਨਾਮ
ਮੈਂ ਸੰਭਾਲਣ ਦੀ ਅਵਸਥਾ ਤਾਂ ਕਿੱਦਾਂ ਪਹੁੰਚਾ ਆ ਗਈ ਚੌਥੀ ਅਵਸਥਾ। ਜਪਣ ਦੀ ਅਵਸਥਾ ਹੈ ਪਹਿਲਾਂ, ਫਿਰ ਧਿਆਉਣ ਦੀ ਹੈ, ਫਿਰ ਸਿਮਰਨ ਦੀ ਹੈ, ਫਿਰ ਸੰਭਾਲਣ ਦੀ ਅਵਸਥਾ। ਉਹਦੇ ਦਰ ਹੀ ਅੰਦਰ ਖੁੱਲ੍ਹ ਜਾਂਦਾ, ਸਾਡੇ ਅੰਦਰ ਹੀ ਅੰਦਰ ਰੱਬ ਦਾ ਦਰ ਹੈ ਜਿਸਮ 'ਚ ਖੁੱਲ੍ਹ ਜਾਂਦਾ, ਉੱਥੇ ਸੰਭਾਲਦਾ। ਫਿਰ ਉਹ ਕੀ ਹੈ, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿੱਤ ਬਹੇ, ਜਿੱਥੇ ਮਨ ਬਹਿ ਜਾਂਦਾ ਜਾ ਕੇ ਅੰਦਰ ਹੀ ਟਿਕ ਜਾਂਦਾ। ਸੋ ਦਰ ਤੇਰਾ ਦਰਵਾਜ਼ਾ ਉਹਦਾ ਅੰਦਰ ਖੁੱਲ੍ਹਣਾ ਹੈ, ਲੇਕਿਨ ਤੇਰੀ ਜਿਸਮ 'ਚ ਖੁੱਲ੍ਹਣਾ। ਉਹ ਕਿਹੋ ਜਿਹਾ ਜਿਸਮ ਹੈ, ਕਦੀ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਘਰ ਹੈ ਜਿਸਮ, ਘਰ ਦੇ ਨਾਲ ਕਦੀ ਵੀ ਤੇਰਾ ਨਹੀਂ ਹੋਏਗਾ। ਤਿੰਨ ਵਾਰੀ ਸ਼ਬਦ ਆਇਆ ਗੁਰੂ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਦੇ, ਦਰ ਦੇ ਨਾਲ ਉਹਦਾ ਦਰ ਹੈ ਜਿਹੜਾ ਕਿ ਜਿਸਮ ਦੇ ਅੰਦਰ ਹੀ ਖੁੱਲ੍ਹ ਜਾਂਦਾ ਅਭਿਆਸੀ ਦੇ। ਸੋ ਦਰ ਤੇਰਾ ਕਿਹਾ ਉਹ ਦਰਵਾਜ਼ਾ ਕਿਹੋ ਜਿਹਾ ਹੈ, ਅਕਾਲ ਪੁਰਖ ਤੇਰਾ ਅੰਦਰ ਖੁੱਲ੍ਹਦਾ ਉਹੋ ਜਿਹੇ ਜਿਸਮ 'ਚ। ਸੋ ਦਰ ਤੇਰਾ ਕਿਹਾ ਉਹ ਘਰ ਕਿਹੋ ਜਿਹਾ, ਅਭਿਆਸੀ ਦਾ ਜਿਹਦੇ ਅੰਦਰ ਇਹ ਚੀਜ਼ ਵਰਤ ਜਾਂਦੀ। ਸੋ ਉਧਰ ਤੇਰਾ ਕਿਹਾ ਸੋ ਕਰਕੇ ਆ ਜਿੱਤ ਬਹਿੇ ਔਰ ਜਿੱਥੇ ਮਨ ਬਹਿ ਜਾਂਦਾ ਫਿਰ ਸੰਭਾਲਣ ਦੀ ਅਵਸਥਾ ਤਾਂ ਸਰਬ ਸੰਭਾਲ ਉੱਥੇ ਕੀ ਹੁੰਦਾ ਵੱਜ ਤੇਰੇ ਨਾਦ ਅਨੇਕ ਅਸੰਖਾ ਉਹ ਚੀਜ਼ਾਂ ਅੰਦਰ ਕਰਾਮਾਤਾਂ ਵਰਤਦੀਆਂ ਫਿਰ ਅੰਦਰ। ਇਸ ਕਰਕੇ ਉਹ ਦਾਰ ਅੰਦਰ ਹੈ ਸਾਡੇ ਜਿਸਮ ਘਰ ਦੇ ਵਿੱਚ ਹੈ ਔਰ ਜਦੋਂ ਖੁੱਲ੍ਹਦਾ ਹੈ ਉਸ ਵੇਲੇ ਉਸ ਮਨ ਜਦੋਂ ਬਹਿ ਜਾਂਦਾ ਹੈ ਫਿਰ ਸਿਮਰਨ ਤੋਂ ਵੀ ਤਾਂ ਅਵਸਥਾ ਸੰਭਾਲਣ ਦੀ ਹੈ। ਉਹ ਮਹਾਰਾਜ ਨੇ ਉਤਲੀਆਂ ਚੋਟੀਆਂ 'ਚੋਂ ਲਾਏਗਾ ਹਰ ਮੰਦਰ ਸਭ ਦੇ ਹਰ ਨਾਮ ਲੈ ਸੰਭਾਲੇ ਇਹ ਸਭ ਦੇ ਰੱਪੇ ਰੰਗ ਹੋਏ ਮੇਰੇ ਮਨ ਸਭ ਦੇ ਰੱਪੇ ਰੰਗ ਹੋਏ ਸੱਚੀ ਭਗਤੇ ਸੱਚਾ ਹਰ ਮਨ ਜਵਾਬ ਆ ਗਿਆ ਭਗਤੀ ਕਰ ਰਿਪੀਟ ਕਰ ਕਰਕੇ ਨਾਮ ਨੂੰ ਸੱਚੀ ਭਗਤੇ ਸੱਚਾ ਹਰ ਮਨ ਸੱਚਾ ਹਰ ਮਨ ਜੇ ਅੰਦਰਲਾ ਸੱਚਾ ਬਾਹਰਲਾ ਆਪੇ ਝੂਠਾ ਹੋ ਗਿਆ ਸੱਚਾ ਸੱਚੀ ਭਗਤੇ ਸੱਚਾ ਹਰ ਮਨ ਹੇ ਪ੍ਰਗਟੀ ਸਾਚੀ ਰਹਾ ਕੈਸੀ ਹਾਲਤ ਹੈ ਪਿਆਰ ਸਤਿਕਾਰ ਨਾਲ ਸਭ ਕੁਛ ਹੋ ਰਿਹਾ ਪਤਾ ਨਹੀਂ ਹੈ ਇਹਨਾਂ ਸ਼ਬਦਾਂ ਦੇ ਖੰਡ ਪਾਠ ਹੋ ਰਹੇ ਜਦਕਿ ਬਾਬੇ ਨਾਨਕ ਦਾ ਹੁਕਮ ਹੈ ਵੀ ਪੜ੍ਹਿਆ ਨਾਹੀਂ ਭੇਦ ਬੁੱਝਿਆ ਪਾਵਣਾ ਬਾਬੇ ਨਾਨਕ ਦਾ ਹੁਕਮ ਹੋਵੇ ਔਰ ਫਿਰ ਉਹ ਆਸਾ ਦੀ ਵਾਰ 'ਚ ਰੋਜ਼ ਕਹਿੰਦੇ ਉਹ ਪੜ ਪੜ ਗੱਡੀ ਲੱਦੀਏ ਪੜ 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 ਨਾਨਕ ਲੇਖੇ ਇੱਕ ਉਹ ਭਗਤੀ ਕਰ ਇੱਕ ਅੱਖਰ ਦੇ ਉੱਤੇ ਜਪਣ ਦੇ ਉੱਤੇ ਇਸ ਕਰਕੇ ਤੂੰ ਜਿਹੜਾ ਰੰਗ ਵੀ ਚੜ੍ਹਨਾ ਹੈ ਔਰ ਰੰਗ ਕਿੱਦਾਂ ਚੜ੍ਹਨਾ ਸਾਨੂੰ ਇਹੋ ਮਹੱਲੇ ਤੀਜੇ ਤੋਂ ਬਾਅਦ ਮਹੱਲਾ ਪੰਜਵਾਂ ਰੰਗ ਚਾੜ੍ਹਦਾ ਹੈ ਔਰ ਸਾਨੂੰ ਸੋਚਣਾ ਪੈਣਾ ਵੀ ਰੰਗ ਸਾਨੂੰ ਕਿੱਦਾਂ ਚੜ੍ਹੇ ਜਪਣ ਤੋਂ ਬਗੈਰ ਰਸਨਾ ਦੇਣਾ ਜਿੰਚ ਕੇ ਰਸਨਾ ਨਾਲ ਨਾਮ ਨਹੀਂ ਜਪਦਾ ਬਾਕੀ ਜਿੰਨੀਆਂ ਮਰਜ਼ੀ ਸਮਾਧੀਆਂ ਲਾਈ ਜਾਏ ਸਾਡਾ ਰਾਸਤਾ ਨਹੀਂ ਹੈ। ਗੁਰੂ ਅਰਜਨ ਦੇਵ ਜੀ ਆਪਣਾ ਸਾਫ ਕਰ ਰਹੇ ਨੇ ਬਾਵਨ ਅੱਖਰੀ 'ਚ ਭਾਵੇਂ ਜਪਦੀ ਵੀ ਹੈ ਪਰ ਰੰਗ ਨਹੀਂ ਜਿੰਨ ਚੱਕ ਚੜਿਆ ਉੱਥੇ ਐਂਟਰੀ ਨਹੀਂ ਹੈ। ਆ ਵੀਜ਼ੇ ਦੀ ਨਿਸ਼ਾਨੀ ਹੈ ਤਾਂ ਅੰਦਰ ਜਦੋਂ ਵੜਦੇ ਹਾਂ ਉੱਥੇ ਉਹਨੂੰ ਵੀਜ਼ਾ ਹੀ ਉਹਨੂੰ ਮਿਲਦਾ ਜਿਹਦੇ ਜਿਹੜੇ ਦਾ ਰੰਗ ਚੜਿਆ ਹੋਵੇ ਉਸ ਰੂਹ ਦੇ ਉੱਤੇ ਉਹਨੂੰ ਕੁਮਾਰੇ ਕਹਿੰਦੇ ਉੱਥੇ ਤੈਨੂੰ ਰੇਰੇ ਨਹੀਂ ਹੋਏਗੀ ਦੂਸਰੇ ਉਹਦੀ ਉੱਥੇ ਐਂਟਰੀ ਡਿਸਿਪਲਨ ਹੈ। ਭਗਤਾਂ ਜਿਹੜੇ ਰੰਗ ਚਾੜੇ ਹੈ ਉਹਨਾਂ ਨੂੰ ਉੱਥੇ ਅੰਦਰ ਹੀ ਕਾ ਉਹਨਾਂ ਨੇ ਰੰਗ ਕਾਹਦੇ ਨੇ ਚਾੜੇ ਹੈ ਰਹਿ ਰਹਿ ਰੰਗ ਸ਼ੁਭ ਦਾ ਮਤਲਬ ਹੈ ਵੈਲਕਮ ਉੱਥੇ ਬੋਲ ਲਿਖੇ ਆ ਉਹ ਫਿਰ ਅੰਦਰ ਲਿਆ ਵੈਲਕਮ ਕਰਕੇ ਉਹਨੂੰ ਮਿਲਦੇ, ਜੀ ਆਇਆਂ ਨੂੰ ਜੀ ਆਓ ਜੀ, ਜੀ ਆਇਆਂ ਨੂੰ, ਬਾਕੀਆਂ ਨੂੰ ਉੱਥੇ ਐਂਟਰੀ ਨਹੀਂ ਹੈ, ਰੇ ਰੇ ਰੀਏ ਕੌਣ ਆ ਗਿਆ, ਇਸਨੇ ਤਾਂ ਨਾਮ ਨਹੀਂ ਜਪਾ। ਹੂ ਬਹੁ ਨਕਸ਼ਾ ਖਿੱਚਦਾ ਗੁਰੂ ਅਰਜਨ ਦੇਵ ਜੀ ਨਾ, ਕਿੱਦਾਂ ਜਪ ਜਪ ਕੇ, ਔਰ ਇਹੋ ਹੀ ਹੈ ਸਭ ਦੇ ਰੱਬੇ ਰੰਗ ਕੰਮ ਹੋ ਰਿਹਾ ਉੱਥੇ, ਬਾਣੀ ਦਾ ਉਚਾਰਨ ਹੋ ਰਿਹਾ, ਸਾਰਾ ਹੋ ਰਿਹਾ, ਪਰ ਉਹ ਕਿਹੜਾ ਹਰਿਮੰਦਰ ਜਿੱਥੇ ਭਗਤੀ ਕਦੀ ਹੋਏ ਨਾ ਅੰਦਰ, ਸੱਚੀ ਭਗਤ ਸੱਚਾ ਹਰਿਮੰਦਰ। ਮਹਾਰਾਜ ਗਿਆਨ ਦੇ ਰਹੇ ਵੀ ਪਹਿਲਾਂ ਤਾਂ ਕਿੱਦਾਂ ਕੀ ਸਮਝਣਾ, ਪਹਿਲਾ ਸਟਾਰਟਿੰਗ ਪੁਆਇੰਟ ਕੀ ਕਰਨਾ ਹੈ ਸਿੱਖਣਾ। ਗੁਰੂ ਅਮਰਦਾਸ ਸਾਹਿਬ ਸਮਝਾਉਂਦੇ ਹੋਣੇ ਸੰਗਤ, ਸਾਰੀ ਸਿੱਖੀ ਦੀ ਹਾਲਤ ਉਹਦੀ ਐਡੀ ਉੱਚੀ ਸੀ ਵੀ ਇਹਨਾਂ ਨੂੰ ਪੀੜੇ ਅਤੇ ਪੀੜ੍ਹੀਆਂ ਛੱਡਣੀਆਂ ਪਈਆਂ। ਇੰਨੀ ਸੰਗਤ ਵਧਾਈ ਇਸ ਗੁਰੂ ਨੇ, 67 ਸਾਲ ਦੀ ਉਮਰ 'ਚ ਲੱਗਾ, 100 ਸਾਲ ਤੱਕ ਰਿਹਾ, ਔਰ ਇਸ ਗੁਰੂ ਨੇ ਇੰਨੀ ਸੰਗਤ ਵਧਾਈ, ਪੀੜੇ ਜਿਹੜੇ ਜਥੇਦਾਰ ਬਣਾਏ ਆਦਮੀ, ਔਰ ਬੀਬੀਆਂ ਲਈ ਪੀੜ੍ਹੀਆਂ ਬਖਸ਼ੀਆਂ ਜਥੇਦਾਰ, ਉਹ ਵੀ ਸੇਵਾ ਜਥੇ। ਐਡੀ ਸੰਗਤ ਇਸ ਗੁਰੂ ਨਾਲ ਵਧਾਈ, ਪਰ ਕਾਹਦੇ ਨਾਲ ਵਧਾਈ, ਇੱਦਾਂ ਬਾਣੀ ਸਮਝਾਉਂਦੇ ਹੋਣੇ ਵੀ ਭਾਈ ਪਹਿਲਾ ਕੰਮ ਇਹ ਕਰ, ਹਰ ਮੰਦਰ ਇਹੋ ਸਰੀਰ ਹੈ, ਉਹ ਜਿਹੜਾ ਸਰੀਰ ਹੀ ਬਿਮਾਰ ਰਹੇ ਹਰ ਵੇਲੇ ਸਾਰੇ ਉਹਨੇ ਸਵਾਹ ਭਗਤੀ ਕਰਨੀ, ਪਹਿਲਾਂ ਆਪਣੀ ਬਾਡੀ ਨੂੰ ਸਾਂਭ। ਸਾਡੀ ਬਾਣੀ 'ਚ ਲਿਖਿਆ ਵੀ ਜਿਹੜਾ ਬੰਦਾ ਜਿਹਦੀ ਸਿਹਤ ਖਰਾਬ ਆ, ਕਦੀ ਨਾ ਵੀ ਨਹੀਂ ਜਾ ਸਕਦਾ, ਸਿਹਤ ਐਡੀ ਜ਼ਰੂਰੀ ਹੈ। ਤਦੇ ਸਾਡੇ ਕਿਸੇ ਗੁਰੂ ਭਗਤ ਦਾ ਕਦੀ ਕੁਛ ਸੁਣਿਆ ਨਹੀਂ ਵੀ ਉਹ ਬਿਮਾਰ ਹੋਏ। ਆਹੋ ਗੁਰੂ ਅਮਰਦਾਸ ਸਾਹਿਬ ਨਾ ਸ਼ਬਦ ਦਿੱਤਾ ਔਰ ਉਹ ਕਮਾ ਕੇ ਦੱਸ ਦਿੱਤਾ, ਉਹਨਾਂ ਨਾਲ ਸਲੋਕ ਦਿੱਤਾ, ਗੁਰਮੁਖੇ ਬੁੱਢੇ ਨਾ ਥੀਏ ਜਿਹਨੇ ਅੰਦਰ ਸੁਰਤ ਗਿਆ। ਉਹ ਕਦੀ ਨਹੀਂ ਬੰਦਾ ਬੁੰਡਾ ਹੁੰਦਾ ਜਿਸ 'ਚ ਇਹੋ ਜਿਹੀ ਸੁਰਤ ਸ਼ਬਦ ਦੀ ਹੋ ਜਾਏ ਔਰ ਭਗਤੀ ਹੋ ਜਾਏ। ਗੁਰਮੁਖੇ ਸਿਸਟਮ ਹੈ ਵੀ ਉਹ ਚੈਨਲ 'ਚ ਪੈ ਕੇ ਗੁਰਮੁਖੇ ਬੁੱਢੇ ਨਾ ਥੀਏ ਜਿਨ ਅੰਦਰ ਸੁਰਤ ਗਿਆਨ, ਔਰ 100 ਸਾਲ ਤੱਕ ਜੀਏ ਇਹੋ ਗੁਰੂ ਐਨ ਪੂਰੀ ਸਿਹਤ ਨਾਲ। ਉਹ ਸਮਝਾਉਂਦੇ ਆ ਸਿੱਖਾਂ ਨੂੰ ਪਹਿਲਾਂ ਸਰੀਰ ਸਾਂਭੋ, ਔਰ ਬਾਣੀ 'ਚ ਲਿਖਿਆ ਇਸ ਭਗਤੀ ਨਾਲ ਸਭ ਤੋਂ ਪਹਿਲਾਂ ਕੀ ਕਰਨਾ, ਜਪਣਾ ਆਪਣੇ ਆਪ ਮਨ ਕਰੇਗਾ। ਪਹਿਲਾਂ ਹੋਏਗਾ ਭਈ ਪ੍ਰਥਮੇ ਮਿਟਿਆ ਤਨ ਕਾ ਰੋਗ, ਮਨ ਕਾ ਰੋਗ ਨਹੀਂ ਲਿਖਿਆ, ਸ਼ਬਦ ਹੀ ਇੱਥੇ ਸ਼ੁਰੂ ਹੁੰਦਾ। ਪਹਿਲਾਂ ਤੁਹਾਡੀ ਸਿਹਤ ਠੀਕ ਕਰਦਾ ਹੈ ਵਿਆਸ, ਉਸ ਤੋਂ ਬਾਅਦ ਫਿਰ ਅੰਦਰ ਸਾਰੀਆਂ ਚੀਜ਼ਾਂ ਠੀਕ ਕਰਦਾ, ਪਰ ਪਹਿਲਾਂ ਸਭ ਤੋਂ ਕੀ ਹੈ, ਹਰ ਮੰਦਰ ਦੀ ਚਤਰਾਈ ਨਹੀਂ, ਬਾਣੀ ਦਾ ਗਿਆਨ ਜਪਣਾ ਨਾ ਲੈ, ਉੱਦਾਂ ਕੰਮ ਕਰ, ਅੰਦਰ ਹੀ ਉਹ ਰਤਨ ਤੇਰੇ ਪ੍ਰਗਟ ਹੋ ਜਾਏਗਾ। ਹਰ ਮੰਦਰ ਸਰੀਰ ਹੈ ਗਿਆਨੀ ਰਤਨੇ
ਸਿੱਖ ਮਨ ਦੇ ਆਖੇ ਲੱਗਦਾ ਹੈ, ਉਹ ਮਨਮੁੱਖ ਹੈ। ਜਿਹੜਾ ਆਪਣੇ ਅੰਦਰ ਹੀ ਸ਼ਬਦ ਦੇ ਗੁਰੂ ਦੇ ਆਖੇ ਲੱਗਦਾ ਹੈ ਉਹ ਗੁਰਮੁਖ ਹੈ। ਇਸ ਕਰਕੇ ਜਿਹੜਾ ਮਨਮੁੱਖ ਹੈ ਉਹਨੂੰ ਨਹੀਂ ਇਹ ਸਾਰ ਦਾ ਪਤਾ ਲੱਗਣਾ, ਉਹਨੇ ਬਾਹਰ ਹੀ ਮੰਦਰ ਪੂਜੀ ਜਾਣਾ ਵੀ ਹਾਂ ਬਸ ਇੱਟਾ ਮਾਂ ਬਾਪ ਆਇਆ। ਉਹਨੇ ਕਦੀ ਨਹੀਂ ਇਹ ਸੋਚਣਾ ਵੀ ਹਰਿਮੰਦਰ ਕਿਹੜਾ ਸ਼ਬਦ ਕਹਿ ਰਿਹਾ, ਕਿੱਥੇ ਮਿਲਣਾ ਸਾਨੂੰ, ਉਹਦੇ ਲਈ ਕੀ ਤਰਲਾ ਕਰੀਏ। ਉਹਨੇ ਬਸ ਬਾਹਰਲੇ ਹੀ ਮੰਦਰ 'ਤੇ ਕੀ ਕਰਨਾ ਹੈ,
ਮਨਮੁੱਖ
ਸਰੀਰ ਕਿਨ ਬਣਾਇਆ ਹੈ, ਅਕਾਲ ਪੁਰਖ ਨਾ ਬਣਾਇਆ, ਬਾਹਰਲਾ ਕਿਸੇ ਆਦਮੀ ਨਾ ਬਣਾਇਆ। ਹਰਿਮੰਦਰ ਮਾਨ ਸੇ ਹਰਿਮੰਦਰ ਸਭ ਲਿਖਿਆ, ਗੋਇੰਦਵਾਲ ਸਾਹਿਬ ਬੈਠੇ ਆ ਉਸ ਵੇਲੇ, ਉਜਾਰ ਸੀ ਸਭ ਕੁਛ। ਜਿਉਂ ਜਿਉਂ ਸ਼ਬਦ ਜਾਗਰ ਹੋਣਗੇ, ਸਿੱਖੀ ਐਸੀ ਸਾਂਭੇਗੀ, ਇਹਦੇ ਅੰਦਰ ਹੀ ਗੁਰਮਤਿ ਲਿਆਏਗੀ, ਅੰਦਰ ਹੀ ਭਗਤੀਆਂ ਹੋਣਗੀਆਂ। ਕਿਉਂਕਿ ਅਸੀਂ ਇਹਨਾਂ ਜਗ੍ਹਾ ਤੋਂ ਫਾਇਦਾ ਲੈਣਾ ਅਸੀਂ, ਪਰ ਸਾਡਾ ਜਿਹੜਾ ਹਰਿਮੰਦਰ ਹੈ, ਹਰਿਮੰਦਰ ਇਹੋ ਸਰੀਰ ਹੈ, ਹਰਿਮੰਦਰ ਇਹੋ ਸਰੀਰ ਹੈ, ਹਰਿਮੰਦਰ ਇਹੋ ਸਰੀਰ ਹੈ, ਗਿਆਨੇ ਰਤਨੇ ਪਰਗਟ ਹੋਏ, ਮਨਮੁੱਖ ਮੂਲ ਨਾ ਜਾਣੀ, ਇਹ ਮਾਨ ਸੇ ਹਰਿਮੰਦਰ ਨਾ
ਅਮਰਦਾਸ ਸਾਹਿਬ ਦਾ ਗੁਰੂ ਗੁਰੂ ਅੰਗਦ ਸਾਹਿਬ, ਗੁਰੂ ਅੰਗਦ ਸਾਹਿਬ ਦਾ ਗੁਰੂ ਸਾਡਾ ਪਹਿਲਾ ਮੁਰਸ਼ਦ, ਪਹਿਲਾ ਔਲੀਆ ਗੁਰੂ ਬਾਬਾ ਨਾਨਕ। ਉਹਨੇ ਕੀ ਲੀ ਤੋਰੀ ਸੀ, ਔਰ ਅਸੀਂ ਕੀ ਮਜਾਲ ਹੈ ਵੀ ਬਾਕੀ ਕਿਸੇ ਸ਼ਬਦ ਦੇ ਵਿੱਚ ਬਾਕੀ ਮੁਹੱਲਿਆਂ ਨੇ ਕੋਈ ਹੋਰ ਥੀਸਿਸ ਦੇ ਦਿੱਤੀ ਹੋਈ ਸਾਨੂੰ, ਜਾਂ ਹੋਰ ਖਿਆਲ ਦੇ, ਨਹੀਂ ਬਾਬਾ ਨਾਨਕ ਕਹਿੰਦਾ ਤੁਸੀਂ ਕੋਈ ਚੱਜੀਆਂ ਵਾਲੇ ਕੰਮ ਨਹੀਂ ਕਰਨੇ, ਸੁਚੱਜੇ ਕੰਮ ਕਰਿਓ ਸਿੱਖਾਂ। ਔਰ ਉਹਦਾ ਸ਼ਬਦ ਆਉਂਦਾ ਮੰਜ ਕੁਚੱਜੀ
ਕੁਚੱਜੀ ਮੰਜ ਕੁਚੱਜੀ ਅਮਾਵਨ ਦਾਸਰੇ,
ਮੇਰੇ 'ਚ ਪੋਠੋਹਾਰੀ ਬੋਲੀ 'ਚ ਸ਼ਬਦ ਹੈ ਵੀ ਮੈਂ ਕੁਚੱਜੀ ਹੈ, ਮੇਰੇ 'ਚ ਕਿੰਨੇ ਦੋਸਤ ਔਗਣ ਹੈ ਅਕਾਲ ਪੁਰਖ, ਮੈਂ ਤੈਨੂੰ ਕਿੱਦਾਂ ਪਾਵਾਂ।
ਮੰਜ ਕੁਚੱਜੀ ਕੁਚੱਜੀ ਮੰਜ ਕੁਚੱਜੀ ਅਮਾਵਨ ਦੋਸਰੇ,
ਹੋਂ ਕਿਉਂ ਸੌਰਾ ਵਣ ਜਾਏਗੀ, ਮੈਂ ਰੱਬ ਨੂੰ ਕਿੱਦਾਂ ਰਾਵਾਂ ਆਪਣੇ ਹਸਬੈਂਡ ਨੂੰ,
ਹਾਂ ਕਿਉਂ ਸੌਰਾ ਵਣ ਜਾਏਗੀ,
ਕਿਉਂ ਮੰਜ
ਮਹਾਰਾਜ ਕੁਚੱਜੀਆਂ ਦੇ ਕੰਮ ਦੱਸਣਗੇ। ਇਹਦਾ ਹੈਡਿੰਗੀ ਸ਼ਬਦ ਦਾ ਕੁਚੱਜੀ ਲਾਇਆ ਬਾਬੇ ਨਾਨਕ ਨਾ ਆਪ ਲਿਖ ਕੇ ਉੱਤੇ, ਅੱਗੇ ਸੁਚੱਜੀ ਵੀ ਆਏਗੀ ਉਹ, ਪਰ ਸਾਡੇ ਕੋਲ ਅਸੀਂ ਵਿਸ਼ੇ ਤੋਂ ਬਾਹਰ ਨਹੀਂ ਜਾਣਾ। ਕੁਚੱਜੀਆਂ ਵਾਲੇ ਕਿਹੜੇ ਕੰਮ ਮਨਾ ਕੀਤੇ ਹੈ ਬਾਬੇ ਨਾਨਕ ਨਾ, ਉਹ ਕੀਤੀ ਹੈ
ਮੰਦਿਰ ਮਿੱਟੀ ਸੰਦਰੇ,
ਸਾਹਮਣੇ ਹਿੰਦੂ ਮਿੱਟੀਆਂ ਦੇ ਮੰਦਰ, ਪੱਥਰਾਂ ਐਡੇ ਐਡੇ ਸਮੁੰਦਰਾਂ ਦੇ ਕੰਢਿਆਂ 'ਤੇ ਮੰਦਰ ਹੀ ਮੰਦਰ ਸੀ ਬਾਬੇ ਨਾਨਕ ਦੇ ਸਾਹਮਣੇ। ਬਾਬਾ ਨਾਨਕ ਕਹਿੰਦਾ ਕਿਉਂ ਆਪਣੇ ਆਪ ਨੂੰ ਕੁਚੱਜੀ ਕਹਿ ਕੇ ਕਹਿ ਰਿਹਾ, ਕਹਿੰਦੇ ਉਹ ਮੰਦਰ ਕੀ ਹੈ,
ਮੰਦਿਰ ਮਿੱਟੀ ਸੰਦਰ ਪੱਥਰ ਕੀ ਤੇ ਰਾਸ ਗਿਓ,
ਪੱਥਰਾਂ ਨੂੰ ਰਾਸ ਛਿਲ ਛਿਲ ਕੇ ਲੈ ਜਾਂਦਾ ਸਟੋਨ,
ਇੰਨੇ ਪੱਥਰਾਂ ਦੇ ਮੰਦਰ ਹੈ ਅਤੇ ਇੰਨੀ ਕਦੇ ਜਾਓ ਸਮੁੰਦਰਾਂ ਦੇ ਕੰਢੇ 'ਤੇ ਜਿਹੜੇ ਵੱਡੇ ਮੰਦਰ, ਔਰ ਸਾਰੇ ਉਹ ਕਹਿੰਦੇ ਤੁਸੀਂ ਮਿੱਟੀ ਦੇ ਮੰਦਰ ਉਸਾਰੀ ਜਾਂਦੇ, ਕਿਹਦੇ ਲਈ ਉਸਾਰਦੇ ਹੋ, ਆ ਦੇਖੋ ਅਗਲਾ ਉਹ ਕਿੱਥੇ ਹੈ,
ਮੰਦਿਰ ਮੰਦਿਰ ਮਿੱਟੀ ਸੰਦਰੇ ਪੱਥਰ ਇਨਹੀ ਟੋਲੀ ਪੁਲ
ਉਹਨੂੰ ਭੁੱਲਿਆ ਬੈਠਾ ਅੰਦਰ,
ਉਹ ਤਾਂ ਤੇਰੇ ਕੋਲ ਹੈ ਅੰਦਰ, ਔਰ ਤੂੰ ਕਦੀ ਨਹੀਂ ਉਹਦੇ ਕੋਲ ਆਪਣਾ ਮਨ ਵਿਛਾ ਲਿਆ, ਉਹਨੂੰ ਆਪਣੇ ਅੰਦਰ ਕਦੀ ਨਹੀਂ ਤੂੰ ਬੈਠਾ ਆਣ ਕੇ, ਔਰ ਤੂੰ ਬਾਹਰ ਹੀ ਮੰਦਰ ਬਣਾਈ ਜਾਂਦਾ।
ਹਾਂ ਕੰਤ ਨਾ ਬੈਸੀ ਪਾਸੇ ਜੀਓ,
ਕੰਤ ਤੇਰੇ ਕੋਲ ਹੈ, ਉੱਥੇ ਤੂੰ ਮਨ ਬਿਠਾਉਣਾ ਨਹੀਂ, ਤੂੰ ਗੁਰਦੁਆਰੇ ਆ ਮੰਦਰ ਮਸੀਤਾਂ ਬਾਹਰ ਤੂੰ ਬੜੀਆਂ ਬਣਾਈ ਜਾਂਦਾ। ਇਹ ਕਈ ਕੰਮ ਹੈ,
ਮੰਜ
ਚੱਜਿਆਂ ਦੇ ਕੰਮ। ਔਰ ਇਹੋ ਮਹਾਰਾਜ ਕਹਿ ਰਹੇ ਨੇ,
ਗੁਰ ਪਰ ਸਾਦੀ ਵੇਖ ਤੂੰ ਹਰ ਮੰਦਰ ਤੇਰਾ ਹੈ ਨਾਲੇ,
ਹਰ ਮੰਦਰ ਇਹੋ ਸਰੀਰ ਹੈ,
ਹਰ
ਦੇ ਹੱਥੋਂ ਇਟਨਾ ਹੀ ਮੁਬਾਰਕ ਹੈ ਜੋ ਤੁਹਾਡੀ ਕਹਾਣੀ ਬਣਾਈ ਹੈ, ਠੀਕ ਹੈ ਮੰਨਦੇ ਹੋ, ਪਰ ਅਸੀਂ ਨਹੀਂ ਕਹਿ ਸਕਦੇ ਵੀ ਇੱਧਰ ਤਾਂ ਮਹੱਲਾ ਤੀਜਾ ਲਿਖਦੇ ਆ ਵੀ ਮਾਨਸੇ ਹਰ ਮੰਦਰ ਨਾ ਹੋਏ, ਮਾਨਸ ਨਹੀਂ ਕੋਈ ਮੰਦਰ, ਮਾਨਸਾ ਸਰੀਰ ਨਹੀਂ ਬਣਾ ਸਕਦਾ, ਇਹ ਸਰੀਰ ਰੱਬ ਨਾਲ ਬਣਾਇਆ ਹੈ, ਥਾਂ ਥਾਂ ਬਾਣੀ 'ਚ ਦੇਖੋ। ਇਸ ਕਰਕੇ ਮਾਨਸੇ ਜਿਹੜਾ ਅੰਦਰਲਾ ਹਰ ਮੰਦਰ ਉਹ ਮਾਨਸ ਨਹੀਂ ਬਣਾ ਸਕਦਾ, ਬਾਹਰਲਾ ਗੁਰੂ ਕਾਹੀ ਇਹਦਾ ਨਾਂ ਨਹੀਂ ਰੱਖਦਾ, ਲੇਕਿਨ ਇਹ ਪਿਆਰ ਸਤਿਕਾਰ ਨਾਲ ਚੀਜ਼ਾਂ ਹੋ ਜਾਂਦੀਆਂ ਸਾਰੀਆਂ। ਲੇਕਿਨ ਜਿਉਂ ਜਿਉਂ ਅਸੀਂ ਆਪਣੀ ਬਾਣੀ ਨੂੰ ਪੜ੍ਹਾਂਗੇ ਤੇ ਕੀ ਨਿਕਲੇਗੇ,
ਮਾਨਸੇ ਹਰ ਮੰਦਰ
ਕਿਉਂ,
ਹਰ ਮੰਦਰ ਇਹੋ ਸਰੀਰ ਹੈ,
ਉਹ ਨਹੀਂ ਬਣਨਾ ਹਰ ਮੰਦਰ ਕਿਸੇ ਨਾਲ। ਅਗਲੀ ਤੁੱਕ ਦੇਖੋ, ਤੁਹਾਡੇ ਹੱਥਾਂ 'ਚ ਸ਼ਬਦ ਨਿਹਾਲ ਹੋ ਜਾਓਗੇ ਸੁਣ ਕੇ। ਅਗਲੀ ਤੁਕ ਹੈ,
ਹਰ ਮੰਦਰ ਹਰੇ ਜੀਓ ਸਾਜਿਆ,
ਹੁਣ ਬਾਹਰਲਾ ਮੰਦਰ ਰੱਬ ਨਾਲ ਸਾਜੇ,
ਹਰ ਮੰਦਰ ਹਰੇ ਜੀਓ ਸਾਜਿਆ,
ਆਹ
ਰੱਖਿਆ
ਪਛਾਣ। ਚੀਨੇ ਲਫ਼ਜ਼ ਆਏਗਾ ਬਹੁਤ ਵਾਰੀ ਬਾਣੀ 'ਚ, ਆਤਮ ਚੀਨੇ, ਸ਼ਬਦ ਚੀਨੇ। ਚੀਨੇ ਦਾ ਕੀ ਮਤਲਬ ਹੈ? ਚੀਨਾ ਕਬੂਤਰ ਵੀ ਹੁੰਦਾ ਇੱਕ ਜਣਾ ਰੱਖਿਆ ਹੁੰਦਾ। ਇਹ ਚੀਨਣ ਦਾ ਮਤਲਬ ਹੈ ਰੈਕੋਗਨਾਈਜ਼ ਕਰਨਾ, ਪਛਾਣਨਾ। ਤੂੰ ਆਤਮਾ ਨੂੰ ਤਾਂ ਅੰਦਰ ਪਛਾਣਦਾ ਨਹੀਂ ਹੈ, ਰੈਕੋਗਨਾਈਜ਼ ਕਰ, ਔਰ ਇਹ ਸ਼ਬਦ ਨੂੰ ਰੈਕੋਗਨਾਈਜ਼ ਕਰ, ਸ਼ਬਦ ਨੂੰ ਚੀਨ,
ਸ਼ਬਦ ਚੀਨੇ ਸੁੱਖ
ਸ਼ਬਦ ਨੂੰ ਪਛਾਣਿਆ ਵੀ ਹੈ, ਐਡੀ ਵੱਡੀ ਚੀਜ਼ ਹੈ ਸ਼ਬਦ ਕਿੱਡੀ ਵੱਡੀ ਚੀਜ਼ ਹੈ।
ਉਤਪਤੇ ਪਰ ਲੋ ਸ਼ਬਦੇ
ਆ ਜਿਹੜਾ ਅਸੀਂ ਜਪਦੇ ਹਾਂ ਸ਼ਬਦ ਇਹਦੇ ਨਹੀਂ ਉਹ ਦੁਨੀਆ ਬਣਾਉਂਦਾ ਇਹਦੇ ਨੇ ਢਾਹ ਸੜਦਾ ਫਿਰ ਬਣਾ ਦਿੰਦਾ ਐਸ ਤਾਕਤ ਨਾ
ਉਤਪਤੇ ਪਰ ਲੋ ਸ਼ਬਦੇ
ਕਿਹਦੀ ਬਾਣੀ ਹੈ ਇਸੇ ਮਹੱਲੇ ਤੀਜੇ ਦੀ ਇਸ ਕਰਕੇ ਉਹੀ ਇਹ ਸ਼ਬਦ ਦੇ ਰਹੇ ਹੈ ਵੀ ਜਿਹੜਾ ਸ਼ਬਦ ਨੂੰ ਪਛਾਣ
ਸ਼ਬਦ ਚੀਨੇ ਸੁਖ
ਨਾਮ ਨਹੀਂ ਜਪਿਆ ਜਾ ਸਕਦਾ ਜਪਿਆ ਜਾਂਦਾ ਉਹ ਕਿੱਦਾਂ ਸੋਹਣੀ ਹੋ ਸਕਦੀ
ਹਰ ਮੰਦਰ ਸ਼ਬਦੇ ਸੋਨਾ
ਔਰ ਕਈ ਕਿਲੇ ਸੋਨੇ ਦੇ ਅੰਦਰ ਕੋਟ ਖੜੇ ਕੀਤੇ ਆ ਮਹਾਰਾਜ ਨੇ ਤੇਰੇ ਅੰਦਰ ਔਰ ਹਰ ਮੰਦਰ ਕੀ ਹੈ ਸਰੀਰ ਹੀ ਹੈ
ਹਰ ਮੰਦਰ ਸ਼ਬਦੇ
ਸਰੀਰ 'ਚ ਨਾਮ ਨਹੀਂ ਜਪਿਆ ਸਕਦਾ ਭੂਤ ਵਸੇ ਤਾਂ ਤਾਂ ਜਾ ਕੇ ਬਾਣੀ ਦੇਖੋ ਉਹ ਮੁਰਦਾ ਸਰੀਰ ਹੈ ਜਿਹਦੇ ਅੰਦਰ ਸ਼ਬਦ ਨਹੀਂ ਜਪਿਆ ਜਾ ਰਿਹਾ ਜਿੱਥੇ ਸ਼ਬਦ ਜਪਿਆ ਉੱਥੇ ਹਰਿਮੰਦਰ ਅੰਦਰ ਖੜਾ ਹੋ ਜਾਂਦਾ
ਹਰਿਮੰਦਰ ਸ਼ਬਦ
ਹੋਰ ਖੁੱਲ੍ਹੀ ਸਪਿਰਚੁਅਲ ਦਿਸ਼ਟ ਅੰਦਰ ਹੋਰ ਦਾਇਰਾ ਖੁੱਲ੍ਹਿਆ
ਹਰ ਮੰਦਰ ਇਹੋ ਜਗਤ ਹੈ ਸਜਣਾ ਪਿਆਰੇ ਹਰ ਗੁਰਬਿਨ ਕੋਰ
ਕੀ ਹਰ ਮੰਦਰ
ਇਹੋ ਜਗਤ ਹੈ
ਕਿਉਂ 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 ਇਹ ਸ਼ਬਦ ਲਿਖ ਰਹੇ ਨੇ ਕਿਉਂਕਿ ਇਹਨਾਂ ਦਾ ਗੁਰੂ ਗੁਰੂ ਅੰਗਦ ਸਾਹਿਬ ਕਹਿੰਦਾ ਸੱਚੇ ਕੀ ਇਹ ਜੱਗ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਸਾਰੀ ਉਹਦੀ ਕੋਠੜੀ ਹੈ ਉਹਦੀ ਬਣਾਈ ਸੱਚੇ ਕਾ ਵਿਸ਼ਵਾਸ ਹੈ ਔਰ ਉਹਨੂੰ ਗਾਂ ਫਿਰ ਹੋਰ ਐਲੈਬੋਰੇਟ ਕਰ ਰਹੇ ਸ਼ਬਦ ਗੁਰੂ ਅੰਗਦ ਸਾਹਿਬ ਦੀ ਬਾਣੀ ਨੂੰ ਗੁਰੂ ਅਮਰਦਾਸ ਸਾਹਿਬ ਕਹਿੰਦੇ
ਹਰ ਮੰਦਰ
ਮਰਜ਼ੀ ਕਈ ਕਿਸਮ ਦੀਆਂ ਪੂਜਾ ਕਰੀ ਚੱਲ ਤੂੰ
ਦੂਜਾ ਭਾਵ ਕਰ ਪੂਜ ਦੇ ਮਨ ਮੁਖ ਅੰਧਕਾਰ
ਉਹ ਦੇਹੀਆਂ ਨੂੰ ਪੂਜੀ ਜਾਂਦੀ ਦੇਹੀ ਦਾ ਇੰਨੀ ਮਹਾਨਤਾ ਹੈ ਸਾਧਨ ਸੰਤਾਂ ਦੀ ਦੇ ਗੁਰੂਆਂ ਦੀ ਦੇ ਕੋਈ ਜੁੱਗਾਂ ਜੁੱਗਾਂ ਤੋਂ ਸਾਰੇ ਗੁਰੂ ਸਾਧ ਸੰਤ ਦੇਹ 'ਚ ਹੁੰਦੇ ਸੀ ਪਰ ਬਾਬੇ ਨਾਨਕ ਨੇ ਇਸ ਬਾਣੀ ਆਪ ਹੈ ਸਾਡਾ ਸੰਤ ਸਤਿਗੁਰ ਸਾਧ ਉਹਦੀ ਦੇਹ ਨਹੀਂ ਹੈ ਉਹ ਸਤਿਗੁਰੂ ਆਪ ਹੈ ਔਰ ਦੇਹ ਸਾਰੀ ਸਾਡੇ ਗਿਆਨ 'ਚ ਦੇਹ ਅਭਿਆਸ ਖਤਮ ਹੈ ਇਸ ਕਰਕੇ ਅਸੀਂ ਸ਼ਬਦ ਚੱਲਦਾ ਰੱਖਾਂਗੇ ਅਗਲੀ ਸ਼ਬਦ ਚੌਂਕੀ 'ਚ ਆਓ ਇਹਦਾ ਨਿਚੋੜ ਥੋੜ੍ਹਾ ਜਿਹਾ ਲੈ ਲਈਏ ਵੀ ਇਹ ਮਹਾਰਾਜ ਅਖੀਰਲੀਆਂ ਸਤਰਾਂ 'ਚ ਕੀ ਕਹਿ ਰਹੇ ਨੇ
ਦੂਜਾ ਭਾਵੋ ਕਰ
ਪਾਓ ਨਾਮ ਵਾਲਾ ਪਾਓ ਨਹੀਂ ਇੱਕ ਨੇਹੀ ਆਸ਼ਕੀ ਦੂਜੇ ਲੱਗੇ ਜਾਏ ਸਾਨੂੰ ਨਾਮ ਵੱਲ ਪਿਆਰ ਨਹੀਂ ਹੈ ਜਪਣ ਵੱਲ ਜਾਂ ਹੋਰ ਸਾਰਾ ਬਾਕੀ ਸਿੱਖੀ ਦਾ ਸਾਰਾ ਹੀ ਕਰਮ ਕਾਂਡ ਵੱਲ ਦੂਜਾ ਭਾਵ ਵੱਲ ਇਸ਼ਾਰਾ ਹੈ ਔਰ ਇਹ ਦੂਜਾ ਭਾਵ ਕਰ ਪੂਜਣ ਦੇ ਉਲਟ ਗੁਰੂ ਬਾਬਾ ਨਾਨਕ ਕਹਿੰਦਾ ਮੈਂ ਕੀ ਕਰਨਾ ਦਿਨ ਰਾਤ
ਇੱਕ
ਦੂਜਾ ਭਾਵ ਨਹੀਂ ਹੈ ਸ਼ਬਦ ਦਾ ਭਾਵ ਹੈ ਮੈਨੂੰ
ਇੱਕ ਆ
ਔਰ ਇੱਕੇ ਰੱਬ ਨੂੰ ਆਖਦਾ ਹੈ ਦੂਜਾ ਮੇਰਾ ਕੋਈ ਰੱਬ ਨਹੀਂ ਇੱਕੋ ਹੀ ਹੈ
ਇੱਕ ਆਖੇ ਸ਼ਬਦ
सिखो शब्द प्यारे हो जन्म मरण की टेक मुख उजल सदा सुखी सदा सुखी सदा सुखी नानक सिमरत एक वाहिगुरु जी का खालसा वाहिगुरु जी की फतेह।